تیم چند سے لندر جب بیٹھو سبا بلند پہنچیو جائے وکیل تب بندت پیو نرند.
واہگرو جی کا خالصہ
واہگرو جی کی فتح.
آو پینے گل مل ہے انک سہے لڑیا مل کہ طرح کہانیاں سمرتھ کنت کیا پتت پاون بھگت وچھل کرپا ندان اناتھ ناتھ جگت گرو ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਬੜੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਸਰਵਣ ਕਰ ਰਹੇ. ਰਾਜੇ ਭੀਮ ਚੰਦ ਦਾ ਵਕੀਲ ਸਤਿਗੁਰਾਂ ਕੋਲੋਂ ਪ੍ਰਸ਼ਾਦੀ ਹਾਥੀ ਦੀ ਮੰਗ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਹਾਰਾਜ ਜੀ ਦੇ ਚਰਨਾਂ ਚ ਪਹੁੰਚਿਆ. ਔਰ ਆ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਪ੍ਰਸ਼ਾਦੀ ਹਾਥੀ ਦੀ ਮੰਗ ਵੀ ਕੀਤੀ. ਪਰ ਕਲਗੀਧਰ ਜੀ ਇਹਨਾਂ ਦਾ ਕੂੜ ਤੇ ਕਪਟ ਸਮਝ ਗਏ ਕਿ ਸਾਡੇ ਨਾਲ ਇਹ ਫਰੇਬ ਕਰ ਰਹੇ ਨੇ, ਛਲ ਕਰ ਰਹੇ ਨੇ. ਹਾਥੀ ਲਿਜਾ ਕੇ ਇਹਨਾਂ ਨੇ ਹਾਥੀ ਵਾਪਸ ਨਹੀਂ ਮੋੜਨਾ ਤੇ ਜਦੋਂ ਹਾਥੀ ਵਾਪਸ ਨਾ ਮੋੜਨਗੇ ਤੇ ਸਾਨੂੰ ਫਿਰ ਉਹ ਵਾਪਸ ਲੈਣ ਲਈ ਇਹਨਾਂ ਨਾਲ ਜੰਗ ਕਰਨਾ ਪਏਗਾ. ਇਹਦੇ ਨਾਲੋਂ ਚੰਗਾ ਹੈ ਕਿ ਅਸੀਂ ਹਾਥੀ ਦੇਣ ਤੋਂ ਇਨਕਾਰ ਕਰ ਦਈਏ. ਜੰਗ ਤਾਂ ਦੋਵਾਂ ਤਰੀਕਿਆਂ ਨਾਲ ਹੋਣਾ, ਪਹਿਲਾਂ ਸਾਨੂੰ ਆਪ ਕਰਨਾ ਪਏਗਾ, ਫਿਰ ਉਹ ਕਰਨਗੇ. ਹਾਂ, ਉਹ ਆ ਕੇ ਪਹਿਲਾਂ ਪਹਿਲ ਕਰਨ ਤਾਂ ਅੱਗੋਂ ਅਸੀਂ ਜਵਾਬ ਦੇਵਾਂਗੇ, ਆਪ ਅਸੀਂ ਚੜ ਕੇ ਨਹੀਂ ਜਾਣਾ. ਇਹ ਵਿਚਾਰ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਵਕੀਲ ਨੂੰ ਇਹ ਗੱਲ ਕਹੀ ਕਿ ਹਾਥੀ ਸਾਡੇ ਇੱਕ ਪ੍ਰੇਮੀ ਰਾਜੇ ਨੇ ਸਾਨੂੰ ਭੇਟ ਕੀਤਾ ਹੈ, ਔਰ ਇਸ ਭਾਵਨਾ ਨਾਲ ਕੀਤਾ ਕਿ ਮਹਾਰਾਜ ਇਹ ਸਿਰਫ ਤੁਹਾਡੇ ਕੋਲ ਹੀ ਰਹਿਣਾ ਚਾਹੀਦਾ, ਤੁਸੀਂ ਇਹਦੀ ਸਵਾਰੀ ਕਰਨੀ ਹੈ, ਇਹਨੂੰ ਆਪਣੇ ਤੋਂ ਦੂਰ ਨਹੀਂ ਕਰਨਾ, ਕਿਸੇ ਦੂਜੇ ਨੂੰ ਨਹੀਂ ਦੇਣਾ. ਸਤਿਗੁਰੂ ਜੀ ਨੇ ਆਖਿਆ ਅਸੀਂ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਉਹਨਾਂ ਦਾ ਪ੍ਰੇਮ ਵੇਖਦੇ ਹਾਂ, ਇਸ ਕਰਕੇ ਅਸੀਂ ਇਹ ਹਾਥੀ ਨਹੀਂ ਦੇ ਸਕਦੇ. ਹਾਂ, ਸਾਡੇ ਕੋਲ ਇੱਕ ਹੋਰ ਬੜਾ ਵਧੀਆ ਕੀਮਤੀ ਹਾਥੀ ਹੈ, ਰਾਜੇ ਭੀਮ ਚੰਦ ਨੂੰ ਪੁੱਛ ਲਓ, ਜੇ ਉਹਨੇ ਆਪਣੇ ਲਾਗੀਆਂ ਨੂੰ ਵਿਖਾਉਣਾ ਹੈ ਤਾਂ ਸਾਡਾ ਉਹ ਦੂਜਾ ਹਾਥੀ ਸਾਡੇ ਕੋਲੋਂ ਲਿਜਾ ਸਕਦਾ ਹੈ ਤੇ ਵਿਖਾ ਕੇ ਆਪਣੀ ਇੱਜ਼ਤ ਬਣਾ ਸਕਦਾ, ਪਤ ਬਣਾ ਸਕਦਾ. ਵਕੀਲ ਸਮਝ ਗਿਆ ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਅੰਤਰਜਾਮੀ ਹਨ, ਇਹਨਾਂ ਨੇ ਸਾਡੇ ਮਨ ਦੀ ਬੁੱਧ ਲਈ ਹੈ, ਮਨ ਦੀ ਜਾਣ ਲਈ ਹੈ, ਤੇ ਪਹਾੜੀ ਰਾਜੇ ਦਾ ਕਪਟ ਵੀ ਪਛਾਣ ਲਿਆ, ਇਸੇ ਕਰਕੇ ਸਤਿਗੁਰੂ ਜੀ ਨੇ ਹਾਥੀ ਦੇਣ ਤੋਂ ਇਨਕਾਰ ਕੀਤਾ ਹੈ. ਇਹ ਵਕੀਲ ਸਤਿਗੁਰਾਂ ਦੇ ਕੋਲੋਂ ਵਾਪਸ ਚੱਲਿਆ, ਨਿਰਾਸ਼ ਹੋ ਕੇ ਉਦਾਸ ਹੋ ਕੇ ਵਾਪਸ ਮੁੜਿਆ ਹੈ. ਆਓ ਮਨ ਬਿਰਤੀਆਂ ਇਕਾਗਰ ਕਰੀਏ. ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੀਏ ਜੀ. ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ.
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ. ਦੋਏਰਾ ਭੀਮ ਚੰਦ ਸੈਲਿੰਦਰ ਜਬ ਬੈਠੇ ਸਭਾ ਬਿਲੰਦ।
ਰਾਜਾ ਭੀਮ ਚੰਦ, ਸੈਲਿੰਦਰ ਦਾ ਮਤਲਬ ਹੈ ਸੈਲ ਨਾਮ ਪਹਾੜ ਦਾ ਹੈ, ਔਰ ਪਹਾੜਾਂ ਦਾ ਜਿਹੜਾ ਰਾਜਾ ਹੈ ਇੰਦਰ ਨਾਮ ਰਾਜੇ ਦਾ ਹੈ। ਪਹਾੜੀ ਰਾਜਾ ਹੈ ਰਾਜਾ ਭੀਮ ਚੰਦ, ਆਪਣੀ ਸਭਾ ਦੇ ਵਿਚ ਇਹਦੀ ਬੜੀ ਵੱਡੀ ਸਭਾ ਲੱਗੀ ਹੈ, ਮਜਲਿਸ ਲੱਗੀ ਹੈ, ਬੜੇ ਬੜੇ ਵਜ਼ੀਰ ਅਹਿਲਕਾਰ ਮੰਤਰੀ ਸਲਾਹਕਾਰ ਉਹ ਇਹਦੀ ਸਭਾ ਦੇ ਵਿਚ ਬੈਠੇ ਹੋਏ ਨੇ।
ਪਹੁੰਚਿਓ ਜਾਏ ਵਕੀਲ ਤਬ ਬੰਦਤ ਭਇਓ ਨਰਿੰਦ।
ਵਕੀਲ ਜਿਹੜਾ ਦਸਵੇਂ ਪਾਤਸ਼ਾਹ ਕੋਲ ਆਇਆ ਸੀ ਮਹਾਰਾਜ ਜੀ ਦਾ ਜਵਾਬ ਸੁਣ ਕੇ ਇਹ ਵਾਪਸ ਰਾਜੇ ਭੀਮ ਚੰਦ ਦੀ ਸਭਾ ਵਿਚ ਪਹੁੰਚਿਆ ਤੇ ਆ ਕੇ ਇਸ ਵਕੀਲ ਨੇ ਹੱਥ ਜੋੜੇ ਨੇ ਔਰ ਹੱਥ ਜੋੜ ਕੇ ਰਾਜੇ ਭੀਮ ਚੰਦ ਨੂੰ ਇਹਨੇ ਨਮਸਕਾਰ ਕੀਤੀ ਹੈ।
ਕਿਉਂ ਪਈ ਦੇਖਤ ਬੋਲਿਓ ਮੁਖ ਮੁਰਝਾਇਓ।
ਇਹਦਾ ਚਿਹਰਾ ਮੁਰਝਾਇਆ ਹੋਇਆ ਸੀ ਕਿਉਂਕਿ ਜੋ ਕਾਮਨਾ ਲੈ ਕੇ ਗਿਆ ਸੀ ਪੂਰੀ ਨਹੀਂ ਹੋਈ, ਕਪਟ ਵਾਲੀ ਕਾਮਨਾ ਸੀ ਨਾ। ਸ਼ੁਭ ਭਾਵਨਾ ਲੈ ਕੇ ਜਾਂਦਾ ਤੇ ਸਤਿਗੁਰਾਂ ਦੇ ਦਰੋਂ ਘਰੋਂ ਪੂਰੀ ਹੁੰਦੀ, ਪਰ ਖੋਟੀ ਭਾਵਨਾ ਸੀ, ਮੰਦ ਭਾਵਨਾ ਸੀ, ਮਨ ਦੀ ਪੂਰੀ ਨਹੀਂ ਹੋਈ। ਤੋ ਇਹਦਾ ਚਿਹਰਾ ਜਿਹੜਾ ਸੀ ਮੂੰਹ ਸੀ ਉਹ ਮੁਰਝਾਇਆ ਹੋਇਆ ਸੀ। ਇਹਦਾ ਮੁਰਝਾਇਆ ਹੋਇਆ ਮੂੰਹ ਰਾਜੇ ਭੀਮ ਚੰਦ ਨੇ ਵੇਖਿਆ, ਇਹਦਾ ਚਿਹਰਾ ਮੁਰਝਾਇਆ ਹੋਇਆ, ਚਿਹਰੇ ਤੇ ਕੋਈ ਕ੍ਰਾਂਤੀ ਨਹੀਂ ਹੈ, ਚਿਹਰੇ ਤੇ ਕੋਈ ਕਿਸੇ ਪ੍ਰਕਾਰ ਦਾ ਵਿਗਾਸ ਨਜ਼ਰ ਨਹੀਂ ਆਉਂਦਾ। ਜਾਪਦਾ ਕਿ ਇਹ ਖਾਲੀ ਹੱਥ ਵਾਪਸ ਮੁੜਿਆ, ਗਿਆ ਤਾਂ ਇਸ ਨਿਸ਼ਚੇ ਨਾਲ ਸੀ ਕਿ ਮੈਂ ਹੱਥ ਹੀ ਲੈ ਕੇ ਮੁੜਾਂਗਾ, ਪਰ ਵਾਪਸ ਖਾਲੀ ਹੱਥ ਆਇਆ, ਇਸ ਕਰਕੇ ਇਹਦਾ ਚਿਹਰਾ ਮੁਰਝਾਇਆ ਹੋਇਆ। ਮੁਰਝਾਇਆ ਹੋਇਆ ਚਿਹਰਾ ਵਕੀਲ ਦਾ ਵੇਖ ਕੇ ਬੋਲਿਆ,
ਲਖੀਅਤ ਕਰੀ ਨਹੀਂ ਸੰਗ ਲਿਆਇਓ।
ਬੋਲਿਆ ਰਾਜਾ ਭੀਮ ਚੰਦ, ਕਹਿਣ ਲੱਗਾ ਜਾਪਦਾ ਵਕੀਲ ਸਾਹਿਬ ਤੁਸੀਂ ਹਾਥੀ ਲੈ ਕੇ ਨਹੀਂ ਮੁੜੇ, ਹਾਥੀ ਲੈ ਕੇ ਨਹੀਂ ਆਏ, ਏਦਾਂ ਤੁਹਾਡਾ ਚਿਹਰਾ ਵੇਖ ਕੇ ਪੜਿਆ ਜਾ ਰਿਹਾ।
ਕਿਮ ਗੁਰ ਪਾ ਕੇ ਉਹਦੇ ਬਤਾਈ।
ਦੱਸ ਗੁਰੂ ਜੀ ਨੇ ਕੀ ਜਵਾਬ ਦਿੱਤਾ ਜਦੋਂ ਜਾ ਕੇ ਤੂੰ ਉਹਨਾਂ ਕੋਲੋਂ ਮੇਰੇ ਵੱਲੋਂ ਹਾਥੀ ਦੀ ਮੰਗ ਕੀਤੀ ਸੀ, ਤਾਂ ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ ਹੈ, ਉਹਨਾਂ ਨੇ ਕਿਸ ਤਰ੍ਹਾਂ ਦੇ ਬਚਨ ਅੱਗੋਂ ਕਹੇ ਹਨ।
ਰੱਖੀ ਕਿ ਨਹੀਂ ਮੋਏ ਵਡਿਆਈ।
ਉਹਨਾਂ ਨੇ ਮੇਰੀ ਵਡਿਆਈ ਰੱਖੀ ਹੈ ਜਾਂ ਨਹੀਂ ਰੱਖੀ, ਮੈਂ ਏਡਾ ਵੱਡਾ ਰਾਜਾ ਹਾਂ, ਸਾਰੀਆਂ ਰਿਆਸਤਾਂ ਵਿਚ ਜਿੰਨੀਆਂ ਪਹਾੜੀ ਰਿਆਸਤਾਂ ਨੇ ਇਹਨਾਂ ਸਾਰੀਆਂ ਰਿਆਸਤਾਂ ਦਾ ਸਭ ਤੋਂ ਸਿਰਮੌਰ ਰਾਜਾ ਮੈਂ ਹੀ ਹਾਂ, ਮੇਰੀ ਉਹਨਾਂ ਨੇ ਵਡਿਆਈ ਗੁਰੂ ਜੀ ਨੇ ਰੱਖੀ ਹੈ ਕਿ ਨਹੀਂ ਰੱਖੀ, ਮੇਰੀ ਕਹੀ ਹੋਈ ਗੱਲ ਦਾ ਉਹਨਾਂ ਨੇ ਮਾਣ ਰੱਖਿਆ ਕਿ ਨਹੀਂ ਰੱਖਿਆ।
ਲਖਿਓ ਕਹਿੰਦੇ ਬਿਗੜਨ ਤੇ ਤਰਾਸਾ।
ਉਹਨਾਂ ਨੇ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦਾ ਡਰ ਰੱਖਿਆ ਕਿ ਨਹੀਂ ਰੱਖਿਆ ਕਿ ਜੇ ਮੈਂ ਰਾਜੇ ਭੀਮ ਚੰਦ ਨੂੰ ਇਨਕਾਰ ਕੀਤਾ ਤੇ ਕਿਤੇ ਉਹ ਮੇਰੇ ਨਾਲ ਵਿਗੜ ਨਾ ਜਾਏ, ਕਿਤੇ ਮੇਰੇ ਬਰ ਖਿਲਾਫ ਉਹ ਆਪਣੀ ਫੌਜ ਨਾ ਖੜੀ ਕਰ ਦੇਵੇ, ਏਦਾਂ ਦਾ ਮੇਰੇ ਨਾਲ ਵਿਗਾੜ ਹੋਣ ਦਾ ਡਰ ਉਹ ਗੁਰੂ ਜੀ ਨੇ ਆਪਣੇ ਮਨ ਵਿਚ ਮੰਨਿਆ ਜਾਂ ਨਹੀਂ ਮੰਨਿਆ।
ਕਿਨਸ ਦੇਸ਼ ਹਮਾਰੇ ਬਾਸਾ।
ਮੇਰੇ ਦੇਸ਼ ਵਿਚ ਰਹਿ ਰਹੇ ਨੇ ਉਹ ਮੇਰਾ ਦੇਸ਼ ਹੈ, ਇਹ ਕਹਿਲੂਰ ਰਿਆਸਤ ਦੇ ਵਿਚ ਸ੍ਰੀ ਅਨੰਦਪੁਰ ਸਾਹਿਬ ਨਗਰ ਹੈ ਤੇ ਉਹ ਮੇਰੇ ਦੇਸ਼ ਦੇ ਵਿਚ ਰਹਿ ਰਹੇ ਨੇ, ਹਾਲਾਂਕਿ ਅਨੰਦਪੁਰ ਸਾਹਿਬ ਦੀ ਇਹ ਜ਼ਮੀਨ ਰਾਜੇ ਭੀਮ ਚੰਦ ਦੇ ਬਜ਼ੁਰਗ ਕੋਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਮੁੱਲ ਖਰੀਦੀ ਤੇ ਮੁੱਲ ਖਰੀਦ ਕੇ ਮਹਾਰਾਜ ਜੀ ਨੇ ਆਪਣੀ ਇਹ ਜ਼ਰ ਮਾਤਾ ਨਾਨਕੀ ਜੀ ਦੇ ਨਾਂ ਤੇ ਲੈ ਕੇ ਇਹ ਨਗਰ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਮੁੱਲ ਖਰੀਦ ਕੇ। ਆ ਜੂਨ ਮਹੀਨੇ ਦੇ ਵਿਚ ਉਹ 350 ਸਾਲਾ ਸਥਾਪਨਾ ਦਿਵਸ ਸ੍ਰੀ ਅਨੰਦਪੁਰ ਸਾਹਿਬ ਦਾ ਮਨਾਇਆ ਵੀ ਜਾ ਰਿਹਾ। ਕਹਿਣ ਲੱਗੇ ਕਿ ਰਾਜਾ ਭੀਮ ਚੰਦ ਬੋਲਿਆ ਕਿ ਤਾਂ ਮੇਰੀ ਰਿਆਸਤ ਹੈ, ਮੇਰੇ ਦੇਸ਼ ਵਿਚ ਉਹ ਰਹਿ ਰਹੇ ਨੇ, ਮੇਰੀ ਰਿਆਸਤ ਵਿਚ ਉਹ ਰਹਿ ਰਹੇ ਹਨ।
ਕਿਦੋਂ ਆਰਬਲ ਹੈ ਨਵੀਨ।
ਤੇ ਮੇਰੇ ਦੇਸ਼ ਵਿਚ ਰਹਿ ਰਹੇ ਨੇ ਉਹ ਮੇਰੀ ਗੱਲ ਮੰਨਣਗੇ ਕਿ ਨਹੀਂ ਮੰਨਣਗੇ, ਜਾਂ ਫਿਰ ਇਸ ਤਰ੍ਹਾਂ ਤਾਂ ਨਹੀਂ ਕਿ ਉਹਨਾਂ ਦੀ ਹਾਲੇ ਨਵੀਂ ਨਵੀਂ ਉਮਰ ਹੈ, ਹਾਲੇ ਜਵਾਨ ਹੀ ਹੋਏ ਨੇ, ਪਰ ਜਵਾਨੀ ਦੀ ਜੋਬਨ ਦੀ ਅਵਸਥਾ ਵਿਚ ਨੇ, ਹਾਲੇ ਉਹਨਾਂ ਦੀ ਨਵੀਂ ਉਮਰ ਹੈ, ਕਿਤੇ ਉਹਨਾਂ ਨੂੰ ਆਪਣੀ ਨਵੀਂ ਉਮਰ ਕਰਕੇ ਗਰੂਰ ਹੋਵੇ, ਕਿਉਂਕਿ ਨਵੀਂ ਉਮਰ ਦੇ ਵਿਚ ਜਿਹੜਾ ਖੂਨ ਹੁੰਦਾ ਉਹ ਗਰਮ ਹੁੰਦਾ, ਇਸ ਕਰਕੇ ਕਿਤੇ ਉਹਨਾਂ ਨੂੰ ਆਪਣੀ ਨਵੀਂ ਉਮਰ ਦਾ ਜਿਹੜਾ ਮਾਣ ਹੋਵੇ।
ਗਰਭ ਕੀਨੇ ਹਥਿਆਰ ਨਲੀਨ,
ਹੋ ਸਕਦਾ ਨਵੀਂ ਉਮਰ ਹੋਣ ਕਰਕੇ, ਨਵੀਂ ਆਰਬਲ ਹੋਣ ਕਰਕੇ ਉਹਨਾਂ ਨੇ ਜਿਹੜੇ ਹਥਿਆਰ ਧਾਰਨ ਕੀਤੇ ਨੇ, ਸ਼ਸਤਰ ਧਾਰਨ ਕੀਤੇ ਨੇ, ਉਹਨਾਂ ਸ਼ਸਤਰਾਂ ਨੂੰ ਧਾਰਨ ਕਰਨ ਦਾ ਉਹਨਾਂ ਵਿਚ ਹੰਕਾਰ ਵੀ ਹੋ ਸਕਦਾ। ਉਹਨਾਂ ਨੇ ਗਰਭ ਕੀਤਾ ਹੋਵੇ, ਹੰਕਾਰ ਕੀਤਾ ਹੋਵੇ ਕਿ ਮੇਰੇ ਕੋਲ ਸ਼ਸਤਰ ਧਾਰੀ ਫੌਜਾਂ ਨੇ, ਕਿ ਭੀਮ ਚੰਦ ਜੇ ਵਿਗੜੇਗਾ ਤੇ ਅਸੀਂ ਉਹਦਾ ਮੁਕਾਬਲਾ ਕਰਾਂਗੇ ਜਾਂ ਜਾਪਦਾ। ਉਹਨਾਂ ਨੇ ਇਸ ਤਰ੍ਹਾਂ ਦਾ ਗਰਭ ਹੰਕਾਰ ਕੀਤਾ ਹੋਣਾ। ਇਸੇ ਕਰਕੇ ਗੁਰੂ ਜੀ ਨੇ ਹੋ ਸਕਦਾ ਮੇਰੀ ਕਹੀ ਹੋਈ ਗੱਲ ਦਾ ਮਾਣ ਨਾ ਰੱਖਿਆ ਹੋਵੇ, ਉਹਨਾਂ ਨੇ ਅੱਗੋਂ ਜਵਾਬ ਦਿੱਤਾ ਹੋਵੇ, ਹੇ ਵਕੀਲ ਤੂੰ ਸਾਰੀ ਗੱਲ ਚੰਗੀ ਤਰ੍ਹਾਂ ਖੋਲ ਕੇ ਸਾਰੀ ਗੱਲ ਦੱਸ ਕਿ ਗੁਰੂ ਜੀ ਨੇ ਕੀ ਬਚਨ ਕਹੇ ਨੇ, ਕੀ ਜਵਾਬ ਦਿੱਤਾ।
ਭੀਮ ਚੰਦ ਤੇ ਸੁਣ ਕੇ ਦੂਤ,
ਉਹ ਜਿਹੜਾ ਦੂਤ ਸੀ ਵਕੀਲ ਗਿਆ ਸੀ ਗੁਰੂ ਸਾਹਿਬ ਦੇ ਕੋਲ ਵਾਪਸ ਆਇਆ, ਭੀਮ ਚੰਦ ਦੇ ਇਹ ਬੋਲ ਸੁਣ ਕੇ ਉਹ ਅੱਗੋਂ ਬੋਲਿਆ, ਕਹਿਣ ਲੱਗਾ
ਗੁਰ ਬੈਠੇ ਹੋ ਬਨ ਕੇ ਪੁਰਹੂਤ,
ਕਹਿਣ ਲੱਗਾ ਹੇ ਰਾਜਾ ਭੀਮ ਚੰਦ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤਾਂ ਪੁਰਹੂਤ ਕਹਿੰਦੇ ਨੇ ਇੰਦਰ ਨੂੰ। ਹੁਣ ਜਿੰਨੀ ਕੁ ਕਿਸੇ ਦੀ ਮਤ ਦੇ ਵਿਚ ਕੋਈ ਸ੍ਰੇਸ਼ਟ ਹੁੰਦਾ ਉਹ ਉਨੀ ਕੁ ਉਦਾਹਰਣ ਦਿੰਦਾ। ਹਾਲਾਂਕਿ ਸਤਿਗੁਰੂ ਜੀ ਦੇ ਚਰਣਾਂ ਵਿਚ ਕਰੋੜਾਂ ਇੰਦਰਾਂ ਦਾ ਨਿਵਾਸ ਹੈ, ਇੰਦਰਾਣ ਇੰਦਰ ਨੇ, ਪਰ ਇਹਨੇ ਜਿਵੇਂ ਉਦਾਹਰਣ ਦਿੱਤੀ ਆ ਉਪਮਾ ਬਣ ਕੇ, ਕਹਿੰਦਾ ਜੀ ਗੁਰੂ ਸਾਹਿਬ ਤਾਂ ਆਪਣੀ ਸਭਾ ਦੇ ਵਿਚ ਇੰਦਰ ਸਮਾਨ ਬਣ ਕੇ, ਰਾਜੇ ਸਮਾਨ ਬਣ ਕੇ ਬੈਠੇ ਹਨ।
ਤਿਸਕੇ ਮਨ ਮਾਏ,
ਜੇ ਤੂੰ ਆਖੇ ਵੀ ਉਹ ਤੇਰਾ ਡਰ ਮੰਨਦੇ ਹੋਣਗੇ, ਤੇਰਾ ਭੈ ਮੰਨਦੇ ਹੋਣਗੇ, ਤਾਂ ਹੇ ਰਾਜਾ ਭੀਮ ਚੰਦ ਉਹ ਤੇਰੇ ਮਨ ਦਾ ਭੁਲੇਖ ਹੈ। ਗੁਰੂ ਤਾਂ ਆਪ ਰਾਜੇ ਬਣ ਕੇ ਸਭਾ ਵਿਚ ਬੈਠੇ ਨੇ ਔਰ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਕਿੱਥੇ ਉਹਨਾਂ ਦੇ ਤਾਂ ਡਰ ਨੇੜੇ ਵੀ ਨਹੀਂ ਫਰਕਦਾ, ਉਹਨਾਂ ਦੇ ਅੰਦਰ ਤਾਂ ਡਰ ਕੀ ਹੋਣਾ ਜਿਹੜੇ ਉਹਨਾਂ ਦੀ ਸਭਾ ਦੇ ਵਿਚ ਉਹਨਾਂ ਦੇ ਸੂਰਬੀਰ ਬਹਾਦਰ ਸਿੱਖ ਨੇ, ਉਹਨਾਂ ਅੰਦਰ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਸਤਿਗੁਰਾਂ ਦੇ ਵਿਚ ਤਾਂ ਡਰ ਹੋਣਾ ਹੀ ਕੀ ਹੈ, ਉਹਨਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਦਿਸਦਾ।
ਰੰਗ ਪ੍ਰਸੰਗ ਜੰਗ ਕੇ ਜਾਏ,
ਔਰ ਉਹਨਾਂ ਦੇ ਸਭਾ ਦੇ ਵਿਚ ਦੀਵਾਨ ਦੇ ਵਿਚ ਹਰ ਵੇਲੇ ਜੰਗਾਂ ਦੇ ਪ੍ਰਸੰਗ ਹੀ ਚੱਲਦੇ ਨੇ, ਤੇ ਉਹ ਜੰਗਾਂ ਦੇ ਪ੍ਰਸੰਗ ਵਿਚ ਹੀ ਆਪਣਾ ਪ੍ਰੇਮ ਲਾ ਕੇ ਰੱਖਦੇ। ਹਰ ਵੇਲੇ ਉਹਨਾਂ ਦੀ ਸਭਾ ਚ ਜੰਗਾਂ ਯੁੱਧਾਂ ਦੀਆਂ ਗੱਲਾਂ ਹੁੰਦੀਆਂ ਨੇ, ਢਾਡੀ ਉਹਨਾਂ ਦੀ ਸਭਾ ਵਿਚ ਖਲੋ ਕੇ ਜੰਗਾਂ ਯੁੱਧਾਂ ਦੀਆਂ ਵਾਰਾਂ ਗਾਉਂਦੇ ਨੇ, ਸੂਰਮਿਆਂ ਦੀਆਂ ਵਾਰਾਂ ਗਾਉਂਦੇ ਨੇ, ਤੇ ਪ੍ਰਸੰਗੀ ਉਹ ਹਰ ਵੇਲੇ ਤਾਂ ਜੰਗਾਂ ਦੇ ਯੁੱਧਾਂ ਦੇ ਨਾਲ ਹੀ ਤਾਂ ਪ੍ਰੇਮ ਕਰਦੇ ਨੇ। ਕਲਗੀਧਰ ਜੀ ਦੀ ਜਦੋਂ ਪਵਿੱਤਰ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪੜ੍ਹਦੇ ਹਾਂ, ਤੇ ਇੱਕ ਇੱਕ ਪ੍ਰਕਰਣ ਵਿਚ ਜਿੱਥੇ ਵੀ ਜੰਗ ਯੁੱਧ ਦੀ ਗੱਲ ਆਉਂਦੀ ਹੈ, ਅਵਤਾਰਾਂ ਦੇ ਵਿਚ ਆਉਂਦੀ ਹੈ, ਤਾਂ ਉੱਥੇ ਮਹਾਰਾਜ ਜੀ ਦੀ ਕਲਮ ਬਾਖੂਬੀ ਢੰਗ ਨਾਲ ਚੱਲਦੀ, ਬੜੇ ਵਿਸਥਾਰ ਨਾਲ ਜੰਗ ਦਾ ਸਤਿਗੁਰੂ ਜੀ ਵਰਣਨ ਕਰਦੇ ਨੇ। ਜਿੱਥੇ ਵੀ ਜੰਗ ਦੀ ਗੱਲ ਆਉਂਦੀ ਉੱਥੇ ਬੜਾ ਵਿਸਥਾਰ ਕਰਦੇ ਨੇ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਾਰੇ ਇਹ ਵਕੀਲ ਬੜੀ ਦਰੁਸਤ ਜਾਣਕਾਰੀ ਦੇ ਰਿਹਾ, ਕਹਿ ਰਿਹਾ ਹੇ ਰਾਜਾ ਭੀਮ ਚੰਦ, ਉਹਨਾਂ ਦੀ ਸਭਾ ਦੇ ਵਿਚ ਹਰ ਵੇਲੇ ਜੰਗਾਂ ਦੇ ਪ੍ਰਸੰਗ ਚੱਲਦੇ ਨੇ ਔਰ ਉਹਨਾਂ ਦੇ ਜੰਗ ਦੇ ਪ੍ਰਸੰਗਾਂ ਵਿਚ ਹੀ ਉਹਨਾਂ ਦਾ ਪ੍ਰੇਮ ਹੈ।
ਤੈ ਲੋਕਨ ਤੇ ਸੁਣਿਓ ਬਿਰਤੰਤ, ਤੀਰਨ ਵਿਦਿਆ ਸਦਾ ਕਰੰਤ।
ਹੇ ਰਾਜਾ, ਮੈਂ ਉੱਥੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੋਲੋਂ ਇਹ ਪ੍ਰਸੰਗ ਵੀ ਸੁਣਿਆ, ਲੋਕਾਂ ਦੇ ਕੋਲੋਂ ਮੈਂ ਇਹ ਗੱਲਾਂ ਸੁਣੀਆਂ ਨੇ ਕਿ ਗੁਰੂ ਗੋਬਿੰਦ ਰਾਏ ਜੀ ਤੀਰ ਵਿਦਿਆ ਦੇ ਵਿਚ ਬੜੇ ਨਿਪੁੰਨ ਨੇ, ਤੀਰਅੰਦਾਜ਼ੀ ਦੀ ਵਿਦਿਆ ਵਿਚ ਬੜੇ ਨਿਪੁੰਨ ਨੇ, ਉਹਨਾਂ ਜੈਸੀ ਤੀਰਾਂ ਦੀ ਵਿਦਿਆ ਕੋਈ ਨਹੀਂ ਜਾਣਦਾ। ਉਹ ਨਿਤਾ ਪ੍ਰਤੀ ਹਰ ਰੋਜ਼ ਤੀਰ ਚਲਾਉਣ ਦੀ ਵਿਦਿਆ ਦਾ ਅਭਿਆਸ ਕਰਦੇ ਹਨ।
ਕਥਾ ਪੁਰਾਣ ਤੇ ਜਿਮ ਸੁਣੈ,
ਜਿਵੇਂ ਪੁਰਾਣਾਂ ਦੇ ਵਿਚ ਕਥਾ ਸੁਣਦੇ ਆ ਨਾ ਵੀ ਸਤਯੁਗ ਤ੍ਰੇਤੇ ਤੇ ਦੁਆਪਰ ਦੇ ਵਿਚ ਤੀਰ ਚੱਲਦੇ ਸੀ, ਬੜੇ ਬੜੇ ਕਮਾਲ ਦੇ ਤੀਰ ਚੱਲਦੇ ਸੀ, ਉਹਨਾਂ ਤੀਰਾਂ ਦੇ ਵਿਚੋਂ ਅਗਨੀ ਵੀ ਨਿਕਲਦੀ ਸੀ ਤੇ ਬੜੇ ਬੜੇ ਭਿਆਨਕ ਤੀਰ ਚੱਲਦੇ ਸਨ। ਕਹਿੰਦੇ ਜਿਵੇਂ ਉਹ ਪੁਰਾਣੇ ਸਮਿਆਂ ਦੇ ਵਿਚ ਪੁਰਾਣਾਂ ਦੀ ਕਥਾ ਦੇ ਵਿਚ ਤੀਰਾਂ ਦੀ ਵਿਦਿਆ ਸੁਣਦੇ
ਹਾਂ, ਉਸੇ
ਤਰ੍ਹਾਂ ਦੇ ਤੀਰ ਗੁਰੂ ਗੋਬਿੰਦ ਰਾਏ ਜੀ ਚਲਾਉਂਦੇ ਨੇ, ਕਲਗੀਧਰ ਜੀ ਚਲਾਉਂਦੇ ਨੇ। ਜਿਸ ਤਰ੍ਹਾਂ ਦੇ ਪੁਰਾਣਾਂ ਦੇ ਵਿਚ ਸੁਣਿਆ ਜਾਂਦਾ ਨਾ ਤੀਰਾਂ ਦੀ ਵਿਦਿਆ ਬਾਰੇ ਸੁਣਿਆ ਜਾਂਦਾ, ਉਸੇ ਤਰ੍ਹਾਂ ਦੇ ਤੀਰ ਗੁਰੂ ਸਾਹਿਬ ਜੀ ਚਲਾਉਂਦੇ ਨੇ। ਕਹਿੰਦੇ ਜਦੋਂ ਤੀਰ ਚਲਾਉਂਦੇ ਨੇ ਤੇ ਕੋਹਾਂ ਤੱਕ ਉਹਨਾਂ ਦਾ ਤੀਰ ਮਾਰ ਕਰਦਾ। ਹੈ ਰਾਜਾ, ਇੱਕ ਵਾਰ ਤੀਰ ਚਲਾ ਦੇਣ ਤੇ ਕੋਹਾਂ ਤੱਕ ਉਹਨਾਂ ਦਾ ਤੀਰ ਜਾਂਦਾ ਤੇ ਨਿਸ਼ਾਨੇ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ। ਇਸ ਤਰ੍ਹਾਂ ਦੀ ਤੀਰ ਅੰਦਾਜੀ ਦੀ ਵਿਦਿਆ ਗੁਰੂ ਕਲਗੀਧਰ ਜੀ ਦੀ ਹੈ।
ਦੇਖਿਓ ਨੈਣ ਤੇ ਤਥਾ ਸੁਣਾਈ,
ਔਰ ਮੈਂ ਜੋ ਆਪਣੀਆਂ ਅੱਖਾਂ ਨਾਲ ਵੇਖਿਆ ਉਹ ਤੈਨੂੰ ਦੱਸ ਰਿਹਾ, ਕੋਈ ਕਲਪਨਾ ਨਹੀਂ ਸੁਣਾ ਰਿਹਾ। ਜੋ ਉਥੇ ਦੇ ਲੋਕਾਂ ਨੇ ਵੇਖਿਆ ਉਹਨਾਂ ਨੇ ਮੈਨੂੰ ਦੱਸਿਆ, ਤੇ ਜੋ ਮੈਂ ਉਥੇ ਵੇਖਿਆ ਉਹ ਮੈਂ ਤੈਨੂੰ ਸੁਣਾ ਰਿਹਾ ਹਾਂ।
ਬੜ ਬਹਾਦਰੀ ਮੁਖ ਦੀਪਤਾਈ,
ਉਹਨਾਂ ਦੇ ਚਿਹਰੇ ਤੇ ਬਹਾਦਰੀ ਨਜ਼ਰ ਆਉਂਦੀ ਹੈ। ਦਸਵੇਂ ਪਾਤਸ਼ਾਹ ਦਾ ਚਿਹਰਾ ਹੀ ਵੇਖੀਏ ਨਾ, ਇਹ ਰਾਜਾ ਭੀਮ ਚੰਦ ਜਦੋਂ ਉਹਨਾਂ ਦਾ ਸਰੂਪ ਵੇਖਦੇ ਆ, ਚਿਹਰਾ ਵੇਖਦੇ ਆ, ਤੇ ਚੜੇ ਹੋਏ ਮਛਹਿਰੇ ਤੇ ਮਹਾਰਾਜ ਜੀ ਦੇ ਚਿਹਰੇ ਦੇ ਉੱਤੇ ਹੀ ਬਹਾਦਰੀ ਨਜ਼ਰ ਆਉਂਦੀ ਹੈ। ਸੂਰ ਵੀਰਤਾ ਤਾਂ ਉਹਨਾਂ ਦੇ ਚਿਹਰੇ ਵਿੱਚੋਂ ਹੀ ਝਲਕਦੀ ਹੈ।
ਕਹੋ ਕਾ ਮੈਂ ਤੁਮ ਵੀ ਦੇਖਾ,
ਮੈਂ ਕਿੱਥੇ ਤੱਕ ਉਹਨਾਂ ਬਾਰੇ ਕਹਾਂ। ਰਾਜਾ ਭੀਮ ਚੰਦ ਤੈਨੂੰ ਤਾਂ ਕਹਾਂ ਜੇ ਤੂੰ ਨਾ ਵੇਖਿਆ ਹੋਵੇ, ਤੂੰ ਵੀ ਉਹਨਾਂ ਦੇ ਦਰਸ਼ਨ ਚੰਗੀ ਤਰ੍ਹਾਂ ਕੀਤੇ ਨੇ, ਭਲੀ ਪ੍ਰਕਾਰ ਨਾਲ ਉਹਨਾਂ ਨੂੰ ਵੇਖਿਆ ਤੇ ਮਿਲਿਆ।
ਅਦ ਕੇ ਉਹ ਗੁਰਤਾ ਤਬੋਂ ਪਰਿਖਾ,
ਗੁਰਤਾ ਦੀ ਗੱਦੀ ਦੇ ਉੱਤੇ ਉਹ ਬੈਠੇ ਨੇ, ਔਰ ਉਹਨਾਂ ਦੀ ਜਿਹੜੀ ਉਗਰਤਾ ਹੈ, ਉਗਰਤਾ ਦਾ ਮਤਲਬ ਹੈ ਵੀ ਉਹਨਾਂ ਦੇ ਜਿਹੜੀ ਬਹਾਦਰੀ ਦਾ ਜ਼ਾਹੋ ਜ਼ਲਾਲ ਹੈ, ਪ੍ਰਤਾਪ ਹੈ, ਉਹ ਤੂੰ ਚੰਗੀ ਤਰ੍ਹਾਂ ਵੇਖਿਆ, ਉਹਨਾਂ ਦਾ ਜ਼ਲਾਲ ਤੂੰ ਚੰਗੀ ਤਰ੍ਹਾਂ ਪਰਖਿਆ ਹੈ।
ਬਹੁਤ ਪ੍ਰਕਾਰ ਮੈਂ ਬਾਤ ਸੁਣਾਈ,
ਰਾਜਾ ਭੀਮ ਚੰਦ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ, ਮੈਂ ਆਪਣੇ ਵੱਲੋਂ ਗੁਰੂ ਸਾਹਿਬ ਜੀ ਨੂੰ ਬੜੀਆਂ ਗੱਲਾਂ ਬਣਾ ਬਣਾ ਕੇ ਕਹੀਆਂ, ਬੜੀਆਂ ਪਹਿਲਾਂ ਮੈਂ ਬੜੇ ਢੰਗ ਨਾਲ ਉਹਨਾਂ ਨਾਲ ਗੱਲ ਕੀਤੀ। ਕੱਲ ਉਹ ਕਥਾ ਆਪਾਂ ਸੁਣੀ ਹੈ, ਵਿਚਾਰੀ ਹੈ। ਕਹਿੰਦਾ ਜੀ ਮੈਂ ਬੜੇ ਢੰਗ ਨਾਲ ਤਰੀਕੇ ਨਾਲ ਗੁਰੂ ਜੀ ਨਾਲ ਗੱਲ ਕੀਤੀ ਹੈ, ਬੜੀ ਵਡਿਆਈ ਵੀ ਤੇਰੀ ਕਰਕੇ ਸੁਣਾਈ ਹੈ।
ਤੁਮ ਦਿਸਤੇ ਬੋਕੀਨ ਬੜਾਈ,
ਤੇਰੀ ਬੜੀ ਵਡਿਆਈ ਕਰਕੇ ਸੁਣਾਈ, ਤੇਰੇ ਵੱਲੋਂ ਮੈਂ ਉਹਨਾਂ ਦੀ ਬੜੀ ਉਪਮਾ ਕੀਤੀ ਕਿ ਰਾਜੇ ਭੀਮ ਚੰਦ ਨੇ ਜੀ ਤੁਹਾਡੀ ਬੜੀ ਵਡਿਆਈ ਕੀਤੀ ਹੈ, ਤੁਹਾਡਾ ਬੜਾ ਨਾਮ ਉਹਨੇ ਆਪਣੀ ਰਸਨਾ ਤੋਂ ਗਾਇਨ ਕੀਤਾ, ਗੁਣਗਾਨ ਕੀਤੇ ਨੇ, ਤੇਰੇ ਵੱਲੋਂ ਮੈਂ ਉਹਨਾਂ ਦੀ ਵਡਿਆਈ ਪ੍ਰਗਟ ਕਰਕੇ ਸੁਣਾਈ।
ਕਰਾਮਾਤ ਸਾਹਿਬ ਜੋ ਹੈ ਸਭ ਅੰਤਰ ਕੀ ਗਤ ਕੋ ਲੈ।
ਪਰ ਹੇ ਰਾਜਾ, ਗੁਰੂ ਅੰਤਰ ਜਾਮੀ ਹੈ, ਮੈਂ ਜੋ ਵੇਖ ਕੇ ਆਇਆ, ਪਰਖ ਕੇ ਆਇਆ ਹਾਂ ਆਪਣੀ ਸਿਆਣਪ ਨਾਲ ਕਿ ਗੁਰੂ ਜੀ ਅੰਤਰ ਜਾਮੀ ਨੇ, ਉਹ ਸਭ ਦੇ ਅੰਦਰ ਦੀ ਜਾਣ ਲੈਂਦੇ ਨੇ ਕਿ ਕਿਹਦੇ ਮਨ ਚ ਕੀ ਖਿਆਲ ਹੈ, ਕਿਸ ਦੇ ਮਨ ਵਿਚ ਕੀ ਫੁਰਨਾ ਹੈ, ਉਹ ਚੰਗੀ ਤਰ੍ਹਾਂ ਜਾਣਦੇ ਨੇ, ਸਭ ਦੇ ਅੰਦਰ ਦੀ ਜਾਣਦੇ ਨੇ, ਔਰ ਉੱਥੇ ਪੜਿਆ ਵੀ ਜਾਂਦਾ ਹੈ ਰੋਜ਼, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਫੇਰ ਪਛਾਣਤ, ਉੱਥੇ ਪੜਿਆ ਜਾਂਦਾ ਹੈ ਰੋਜ਼, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਉਹ ਅੰਤਰ ਜਾਮੀ ਸਭ ਕੁਛ ਜਾਣੈ, ਅੰਤਰ ਜਾਮੀ ਨੇ ਸਾਰਿਆਂ ਦੇ ਅੰਦਰ ਦੀ ਗੱਤ ਨੂੰ, ਹਾਲਤ ਨੂੰ ਜਾਣਦੇ ਹਨ।
ਨਿਭ ਹੈ ਕਪਟ ਕਾ ਤਿਨ ਸੰਗ
ਕਰਕੇ, ਹੇ ਰਾਜਾ ਉਹਨਾਂ ਦੇ ਨਾਲ ਕਪਟ ਕਿਵੇਂ ਨਿਭ ਸਕਦਾ, ਆਪਾਂ ਕਿਵੇਂ ਉਹਨਾਂ ਦੇ ਨਾਲ ਕਪਟ ਤੇ ਛਲ ਕਰ ਸਕਦੇ ਹਾਂ, ਕਿਵੇਂ ਉਹਨਾਂ ਨਾਲ ਫਰੇਬ ਕਰ ਸਕਦੇ ਹਾਂ।
ਜਾਣ ਲਈ ਨੇ ਮੁਰੇ ਮਤੰਗ,
ਉਹਨਾਂ ਨੇ ਸਾਡੇ ਅੰਦਰ ਦੀਆਂ ਜਾਣ ਲਈਆਂ, ਅਸੀਂ ਤਾਂ ਬਾਹਰੋਂ ਫਰੇਬ ਬਣਾ ਰਹੇ ਸੀ, ਕਪਟ ਦੇ ਨਾਲ ਬੜੀਆਂ ਚਿਕਨੀਆਂ ਚੋਪੜੀਆਂ ਗੱਲਾਂ ਕਰ ਰਹੇ ਸੀ, ਪਰ ਉਹਨਾਂ ਨੇ ਸਾਡੇ ਅੰਦਰ ਦੀ ਜਾਣ ਲਈ ਹੈ ਕਿ ਇਹ ਹਾਥੀ ਲੈ ਜਾਣਗੇ ਤੇ ਮੋੜ ਕੇ ਨਹੀਂ ਦੇਣਗੇ, ਇਹ ਗੱਲ ਉਹਨਾਂ ਨੇ ਸਾਡੇ ਅੰਦਰ ਦੀ ਜਾਣੀ ਹੈ।
ਮਮ ਜਾਚਾ ਤੇ ਸੁਣ ਫਰਮਾਇਓ,
ਜਦੋਂ ਮੈਂ ਉਹਨਾਂ ਦੇ ਕੋਲੋਂ ਮੰਗਿਆ ਸੀ ਹਾਥੀ, ਉਹਨਾਂ ਨੂੰ ਕਿਹਾ ਕਿ ਰਾਜੇ ਭੀਮ ਚੰਦ ਨੂੰ ਹਾਥੀ ਚਾਹੀਦਾ, ਉਹ ਕੁਝ ਸਮੇਂ ਵਾਸਤੇ ਆਪਣੇ ਆਏ ਹੋਏ ਉਹਨਾਂ ਲਾਗੀਆਂ ਨੂੰ ਜਿਨ੍ਹਾਂ ਨੇ ਸਗਨ ਲੈ ਕੇ ਆਉਣਾ ਹੈ ਤੇ ਲੜਕੇ ਦਾ ਵਿਖਾਉਣਾ, ਜਦੋਂ ਮੈਂ ਮੰਗਿਆ ਤੇ ਉਹਨਾਂ ਨੇ ਅੱਗੋਂ ਮੈਨੂੰ ਇਸ ਤਰ੍ਹਾਂ ਜਵਾਬ ਦਿੱਤਾ,
ਨਿਪ ਸ਼ਰਧਾਲੂ ਦੂਰ ਤੇ ਆਇਓ,
ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਹੈ ਕਿ ਰਾਜਾ ਰਤਨ ਰਾਏ ਜੋ ਉਹਨਾਂ ਦਾ ਸ਼ਰਧਾਲੂ ਰਾਜਾ, ਬੜੀ ਦੂਰ ਤੋਂ ਆਸਾਮ ਦੇਸ਼ ਤੋਂ ਇਹ ਹਾਥੀ ਗੁਰੂ ਸਾਹਿਬ ਜੀ ਲਈ ਲੈ ਕੇ ਆਇਆ ਹੈ।
ਅਰਪਤ ਗਜ ਕੋ ਬਿਨੈ ਉਚਾਰੀ,
ਔਰ ਉਹਨਾਂ ਨੇ ਇਹ ਵੀ ਕਿਹਾ ਕਿ ਰਾਜੇ ਰਤਨ ਰਾਏ ਨੇ ਜਦੋਂ ਇਹ ਹਾਥੀ ਸਾਨੂੰ ਭੇਟ ਕੀਤਾ, ਸਾਨੂੰ ਦੇਣ ਸਮੇਂ राजे रतन राय ने अपने मन दे विच इस तरह की भावना की सी,
गुरु कामना गुरु हमारी।
महाराज जी एदे उत्ते तुसी सवार होना ते मेरी मन दी जड़ी कामना है हे गुरु कलगी धर जी ओ तुसी पूर्ण करनी है।
अपर किसी को गज न दीजै निज समीप ही राखन कीजै।
महाराज जी अपना हाथ ही किसे होर नू ना दिया जे, ए सिर्फ अपने कोल ही रखना ते तुसी एदे ते सवार होना, किसे होर नू ए हाथ ही नहीं देना। ए बेनती राजे रतन राय ने सानू कीती है।
या ते ए मतंग न देत,
इस करके असीं ए हाथी राजे रतन राय दी भावना पूरी करन वास्ते अपने कोल रखिया होया। राजे भीम चंद दे कहण ते असीं ओनू नहीं दे सकदे।
दुर दे अपर कहै नकीत,
उन्हां ने भी कहा कि साडे घर इक होर बड़ा वधिया कीमती हाथी है, ओ भी बड़ा दुर्लभ ते नायाब है, उदे विच भी बड़े गुण ने। कहंदे साडे घर विच इक होर कीमती हाथी है।
सो ले जाओ काज को सारो,
उन्हां ने ना भी नहीं कीती। कहंदे दूजा हाथी साडे घरों लै जाओ और ले जा के जेड़ा तुसी अपना काम सवारना है वो सवार लो।
मैं कुछ टार विचारो,
एदे विच किसे प्रकार दा टाल मटोला नहीं है। उन्हां ने कहा कि असीं एदे विच कोई टाल मटोला नहीं कर रहे, तुहानू दूजा हाथी तुसी साडे कोलों ले जा सकदे हो, पर प्रशादी हाथी एदे नाल राजे रतन राय दीआं भावनावां जुड़ियां होईआं, वो साडा सिख है। असी अपने सिखां दीआं भावनावां नाल खिलवाड़ नहीं कर सकदे, ओदी भावना असी पूरी करनी है।
निज सिखन की पुन वडियाई,
फिर उन्हां ने अपने सिखां दी वडियाई भी कीती। गुरु गोबिंद सिंह साहब ने दसवें पातशाह ने हे राजा भीम चंद, उन्हां ने अपने सिखां दी वडियाई कथन कीती।
कह कर बोबिद ते समझाई,
मैनू उन्हां ने अपने सिखां दी वडियाई करके बहु प्रकार दे नाल सिखां दी वडियाई नू समझाया।
प्रिया कृपाल को भगत जसा है, गुर घर मैं सिख लखो तथा।
कहंदे ने कि जिवें कृपाल नू भगवान नू अपने भगत प्यारे हुंदे ने ना, भगवान नू परमेश्वर नू अपने भगत बड़े प्यारे हुंदे ने, इसे तरह गुरु घर दे विच सिखां नाल गुरु दा बड़ा प्यार है। ਜਿਵੇਂ ਪਰਮਾਤਮਾ ਨੂੰ ਆਪਣੇ ਭਗਤੀ ਕਰਨ ਵਾਲੇ ਭਗਤ ਪਿਆਰੇ ਨੇ, ਇੱਦਾਂ ਗੁਰੂ ਨੂੰ ਆਪਣੇ ਸਿੱਖ ਬੜੇ ਪਿਆਰੇ ਨੇ। ਇੱਥੇ ਤਾਂ ਨਿਤ ਪੜਿਆ ਜਾਂਦਾ ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰਸਿੱਖਾਂ ਦੇ ਨਾਲ ਇੱਕੋ ਜੈਸਾ ਪਿਆਰ ਹੈ, ਜੈਸਾ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਪਿਆਰ ਹੈ, ਐਸਾ ਗੁਰਸਿੱਖਾਂ ਨਾਲ ਪਿਆਰ ਹੈ ਗੁਰੂ ਦਾ।
ਤਿੰਨ ਕੋ ਕਹਿਓ ਨਾ ਮੋਰਿਓ ਜਾਏ, ਯਾ ਤੇ ਗਜ ਨਾ ਦੇਣ ਬਣਾਈ।
ਕਿਹਾ ਕਿ ਇਹੋ ਜਿਹੜੇ ਪਿਆਰ ਵਾਲੇ ਸਾਡੇ ਸਿੱਖ ਨੇ, ਉਨ੍ਹਾਂ ਦਾ ਕਹਿਆ ਹੋਇਆ ਸਾਡੇ ਕੋਲੋਂ ਮੋੜਿਆ ਨਹੀਂ ਜਾਂਦਾ। ਉਹ ਜਿਵੇਂ ਕਹਿੰਦੇ ਹਨ ਉਸੇ ਤਰ੍ਹਾਂ ਅਸੀਂ ਕਰਦੇ ਹਾਂ। ਇਸ ਕਰਕੇ ਅਸੀਂ ਇਹ ਪ੍ਰਸ਼ਾਦੀ ਹਾਥੀ ਰਾਜੇ ਭੀਮ ਚੰਦ ਨੂੰ ਨਹੀਂ ਦੇ ਸਕਦੇ।
ਇਮ ਰੁਖ ਲਖ ਮੈਂ ਰੁਖ ਸਦਲੀਨੀ,
ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁਖ ਵੇਖ ਕੇ, ਉਨ੍ਹਾਂ ਦਾ ਸੁਭਾਅ ਵੇਖ ਕੇ, ਹੇ ਰਾਜਾ ਭੀਮ ਚੰਦ ਮੈਂ ਉਨ੍ਹਾਂ ਕੋਲੋਂ ਰੁਖਸਦ ਲੈ ਲਈ।
ਇਹਨੇ ਦੇ ਕਬ ਨਿਸ਼ਚੈ ਕੀਨੀ,
ਮੈਂ ਇਸ ਗੱਲ ਦਾ ਨਿਸ਼ਚੇ ਕਰ ਲਿਆ ਕਿ ਉਨ੍ਹਾਂ ਨੇ ਪ੍ਰਸ਼ਾਦੀ ਹਾਥੀ ਨਹੀਂ ਦੇਣਾ। ਤੂੰ ਜੋ ਮਰਜ਼ੀ ਕਰ ਲੈ, ਜਿਵੇਂ ਮਰਜ਼ੀ ਬਣਾ ਲੈ ਆਪਣੀਆਂ ਵਿਧੀਆਂ, ਉਨ੍ਹਾਂ ਕੋਲ ਛਲ ਕਪਟ ਚੱਲਦਾ ਹੀ ਨਹੀਂ। ਇਸ ਕਰਕੇ ਉਨ੍ਹਾਂ ਨੇ ਹਾਥੀ ਨਹੀਂ ਦੇਣਾ, ਮੈਂ ਇਸ ਗੱਲ ਦਾ ਨਿਸ਼ਚਾ ਕਰ ਲਿਆ।
ਭੀਮ ਚੰਦ ਸੈਲਿੰਦਰ ਬਿਲੰਦ, ਮਨ ਗਿਰ ਕੋ ਬਚ ਬਜਰ ਮਨਿੰਦ।
ਭੀਮ ਚੰਦ ਜੋ ਬੜਾ ਵੱਡਾ ਪਹਾੜੀ ਰਾਜਾ ਹੈ, ਇਹਦਾ ਮਨ ਜਿਹੜਾ ਪਹਾੜ ਦੇ ਸਮਾਨ ਉੱਚਾ ਸੀ ਨਾ, ਜਦੋਂ ਵਕੀਲ ਨੇ ਜਵਾਬ ਦਿੱਤਾ ਨਾ ਉਹਦੀਆਂ ਗੱਲਾਂ ਸੁਣ ਕੇ, ਉਹ ਗੱਲਾਂ ਵਜਰ ਦੇ ਸਮਾਨ ਇਹਦੇ ਮਨ ਰੂਪੀ ਪਹਾੜ ਤੇ ਪਈਆਂ। ਵਜਰ ਇਹ ਕੇਂਦਰ ਦਾ ਸ਼ਸਤਰ ਹੈ, ਜਦੋਂ ਪਹਾੜ ਤੇ ਪੈਂਦਾ ਤੇ ਪਹਾੜ ਨੂੰ ਚਕਨਾ ਚੂਰ ਕਰਕੇ ਰੱਖ ਦਿੰਦਾ। ਕਹਿੰਦੇ ਇਸ ਵਕੀਲ ਦੀਆਂ ਗੱਲਾਂ ਉਹ ਵਜਰ ਦੇ ਸਮਾਨ ਸਨ, और एदा मन पहाड़ दे तुल सी ओदे ते आके वज्र बजा
लागे उखन से ओ दुख तो पायो
जदो वज्र एदे मन नू बजा ते लगदया एदा मन खिस गया दुख नू प्राप्त होया बड़ा क्रोध विच आया राजा भीम चंद
होई पृथकपन मतो पकायो
इन्हे सभा सारी बैठी सी उन्हां विच बह के गल नहीं सी कर सकदा इन्हें जेडे मेन मेन दे अपने चोणवे बंदे सन पांच चार वजीर अहलकार उन्हां नू नाल लिया ते वखरा एक थां ते जाके उन्हां दे नाल इन्हें सलाह कीती
एक वजीर दूसर कुटवाल
इहदा बड़ा सियाणा वजीर सी उन्हू लिया नाल दूजा एक कोतवाल ओनू इन्हें अपने नाल लिया है
दो निकट बैठाल
दो तीन होर बंदे जेड़े दे बड़े नेड़े दे सलाहकार सन उन्हां नू भी राजे भीम चंद ने अपने कोल बिठाया है
रिदे कोप जिस ते बो जागा जानो गुरु बसे हम जागा
इहदे मन दे विच बड़ा गुस्सा भीम चंद दे कहिंदा गुरु जी साडी जगह ते ही वस रहे ने रहिंदे भी मेरी जगह ते ने मेरी जगह हालांकि इस जगह दे उत्ते कोई हक नहीं इहदा जिहड़ी गुरु साहब ने अपनी मुल खरीदी जगह दे उत्ते इहदा कोई हक हो ही नहीं सकदा पर फिर भी अपना हक जमा रहा है कि मैं राजा हां इस रियास दा गुरु जी मेरी जगह ते वसदे हन
बल ते तन चियत हमले
असी ते बल दे नाल उना दे कोलो तन भी लै सकदे आं अपने जोर दे नाल उना कोलो टैक्स लै सकदे आं उना दे पिंड दे विचों अपनी जेड़ी टैक्स दी रकम है जिनू असी कर कहिंदे आं ओ लै सकदे हां
सो आनंदपुर बसबो दे
ते हुण अपने बल दे नाल उना कोलो असी तन लवांगे जोर दे नाल उना दे कोलो कर वसूल करांगे ता उना नू श्री आनंदपुर साहब च असी वसण देंगे रहण देंगे
सो सब बात कौ रह गए किसने जाकी वस ना दे
ता सारियां गल्लां किते एक पासे रहियां कि असी गुरु जी नू ता वसण देना सी उत्थे भी उना कोलो टैक्स लेना उना कोलो कर लेना वो कर देना ता एक पासे रहा असी ता मंगया सी उना कोलो हाथी ते मंगी हुई वस्तु भी उन्होंने ने सानू नहीं दिती वो भी देन तो इनकार कर दिता है
अपर दीन कैसे मन लिया वे
वो सानू की देंगे और कोई चीज देन वास्ते ता उन्हां दे मन विच की फुरना होना उन्होंने ने साडी मंगी हुई वस्तु भी सानू नहीं दिती
जानी परे बिगर गुर जावे
इस करके जानी पै रही है जानन विच आ रहा है कि आउण वाले समय च गुरु जी ने साडे नाल बिगाड़ ही करना गुरु जी ने साडे नाल विगड़ना है ए हुण जानन विच समझ आ रही है पै रही है
वे जंग आगे के पछे
अगे जा पिछे हुण ता जंग ही होवेगा गुरु जी नाल हुण ता युद्ध दा अखाड़ा ही लगदा रचिया जाएगा भावे ओ अज हो जाए ते भावे कुछ समा ठहर के हो जाए
इस प्रकार जे नित प्रत बछे
कहिंदे जे इस प्रकार नाल नेता प्रति ओ अपने मन विच चाहुंदे ही हन
प्रथम जाच ना की नस हाथे दियो नहीं रस रखियो न साथे
सब तो पहले ही वेरी उना कोलो चीज मंगी अज तो पहला कदे असी उना कोलो कुछ नहीं मंगिया कार असी उना कोलो नहीं लेंदे टैक्स असी उना कोलो नहीं लेंदे ते जे असी उना कोलो पहली बार हाथी मंगिया ते ओ पहली बार मांग कीती ओ भी उना ने नहीं दिता एदा मतलब कि उन्होंने साडे नाल साथ होने का रस नहीं रखे वो साडे नाल रस नहीं रखना चाहते साडे नाल मित्रता नहीं रखना चाहते मित्रता रखना चाहते जे साडे नाल मेल रखना चाहते ते असी जो मंगया सी सानू दे दिंदे उन्होंने नहीं दिता एदा मतलब वो साडे नाल मित्रता नहीं रख रहे
या ते संद नहीं मनिया वे
करके उन्हां दे नाल साडी संधि नहीं बनाउंदी साडा मेल नहीं बनाउंदा
जे बिगड़े ने बसबो पावे
ते जे वो साडे नाल बिगड़नगे बिगाड़ पाउणगे ते मैं भी ये गल दावे नाल कहिंदा कि मैं उन्हां नू इत्थे रहण नहीं देंगा उन्हां नू श्री आनंदपुर साहब च वसण नहीं देंगा रहण नहीं देंगा जे ओ मेरे नाल बिगाड़ पाउणगे
अब मैं छेमा तार कर रहो
हुण जे मैं उन्हां नू माफ कर दिता ਹੁਣ ਜੇ ਮੈਂ ਆਪਣੇ ਮਨ ਦੇ ਵਿਚ ਉਹਨਾਂ ਪ੍ਰਤੀ ਕੋਈ ਵੈਰ ਨਾ ਰੱਖਿਆ ਜਾਂ ਉਹਨਾਂ ਨੂੰ ਮਾਫ ਕਰਦਿਆਂ ਜੇ ਹੁਣ ਮੈਂ ਛਿਮਾ ਕਰਦਿਆਂ
ਹੁਣ ਅਨੀਤ ਠਾਣੇ ਕਿਮ ਸਹੋ,
ਕੱਲ ਨੂੰ ਹੋ ਸਕਦਾ ਉਹ ਮੇਰੇ ਨਾਲ ਕੋਈ ਹੋਰ ਅਨੀਤੀ ਕਰਨ। ਇਹ ਵੀ ਅਨੀਤੀ ਹੈ ਕਿ ਮੈਂ ਰਾਜਾ ਹਾਂ ਰਿਆਸਤ ਦਾ ਤੇ ਆਪਣੀ ਪਰਜਾ ਦੇ ਕੋਲੋਂ ਉਹ ਮੇਰੀ ਪਰਜਾ ਹੀ ਨੇ ਮੇਰੀ ਰਿਆਸਤ ਵਿਚ ਰਹਿ ਰਹੇ ਨੇ ਤੇ ਉਹਨਾਂ ਕੋਲੋਂ ਕੋਈ ਚੀਜ਼ ਮੰਗੀ ਤੇ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਹਾਥੀ ਤੇ ਇਹਦਾ ਮਤਲਬ ਇਹ ਅਨੀਤੀ ਹੈ ਨਾ। ਅੱਜ ਇਹ ਅਨੀਤੀ ਕੀਤੀ ਆ ਕੱਲ ਨੂੰ ਕੋਈ ਹੋਰ ਅਨੀਤੀ ਵੀ ਕਰਨਗੇ ਫਿਰ ਮੈਂ ਕਿਵੇਂ ਸਹਾਂਗਾ, ਇਸ ਕਰਕੇ ਮੈਂ ਉਹਨਾਂ ਨੂੰ ਮਾਫ ਨਹੀਂ ਕਰ ਸਕਦਾ।
ਦੇਸ਼ ਵਿਖੇ ਦੁੰਦ ਬਜਵਾਵੇ,
ਨਾਲੇ ਉਹ ਕਿੱਡੀ ਵੱਡੀ ਦਲੇਰੀ ਕਰ ਰਹੇ ਨੇ, ਇਹ ਵੀ ਤਾਂ ਇੱਕ ਬਗਾਵਤ ਹੀ ਹੈ ਕਿ ਮੇਰੀ ਰਿਆਸਤ ਵਿਚ ਰਹਿ ਕੇ ਉਹ ਦੂਜਾ ਨਗਾਰਾ ਵਜਾ ਰਹੇ ਨੇ। ਇੱਕ ਰਾਜਾ ਕਿਵੇਂ ਪਸੰਦ ਕਰ ਸਕਦਾ ਕਿ ਇੱਕ ਰਾਜੇ ਦੀ ਰਿਆਸਤ ਵਿਚ ਉਹ ਰਾਜੇ ਦਾ ਨਗਾਰਾ ਵੱਜਦਾ ਉਹਦੇ ਨਾਲ ਕਿਸੇ ਦੂਜੇ ਦਾ ਨਗਾਰਾ ਵੱਜੇ, ਇਹ ਨਹੀਂ ਹੋ ਸਕਦਾ। ਇਸ ਕਰਕੇ ਉਹ ਪਹਿਲਾਂ ਹੀ ਬਾਗੀ ਹੋਏ ਫਿਰਦੇ ਨੇ, ਮੇਰੇ ਤੋਂ ਦੂਜਾ ਨਗਾਰਾ ਵਜਵਾ ਰਹੇ ਨੇ।
ਮਨ ਭਾਵਤ ਜਿੱਦ ਕਿਤ ਫਿਰ ਜਾਵੇ,
ਮਨ ਭਾਉਂਦੀ ਮਰਜ਼ੀ ਨਾਲ ਜਿੱਧਰ ਮਰਜ਼ੀ ਫਿਰਦੇ ਨੇ, ਵਿਚਰਦੇ ਨੇ, ਜੰਗਲ ਵਿਚ ਸ਼ਿਕਾਰ ਖੇਡਦੇ ਨੇ।
ਅਬ ਨੀ ਰੋਕਣ ਕੋ ਜੇ ਆਸ਼ਾ,
ਜੇ ਉਹਨਾਂ ਦੇ ਮਨ ਦੇ ਵਿਚ ਜ਼ਮੀਨ ਰੋਕਣ ਦਾ ਵੀ ਆਸ਼ਾ ਜਾਗ ਰਿਹਾ, ਹਾਲੇ ਤਾਂ ਉਹ ਆਪਣੇ ਨਗਰ ਵਿਚ ਹੀ ਨੇ, ਹੋ ਸਕਦਾ ਕੱਲ ਨੂੰ ਨਗਰ ਤੋਂ ਬਾਹਰ ਨਿਕਲ ਕੇ ਦੂਜੀਆਂ ਜ਼ਮੀਨਾਂ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦੇਣ, ਦੂਜੇ ਨਗਰਾਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦੇਣ, ਇਹ ਜਿਹੜਾ ਆਸ਼ਾ ਵੀ ਉਹਨਾਂ ਦੇ ਮਨ ਵਿਚ ਹੋ ਸਕਦਾ ਹੈ।
ਜੰਮੂ ਬਟੂਰਾ ਓਜ ਪ੍ਰਕਾਸ਼ ਹੈ,
ਸ਼ਾਇਦ ਇਸੇ ਕਰਕੇ ਫੌਜਾਂ ਇਕੱਠੀਆਂ ਕਰ ਰਹੇ ਨੇ ਤੇ ਆਪਣਾ ਬਲ ਜਿਹੜਾ ਹੈ ਉਹ ਪ੍ਰਗਟ ਕਰਕੇ ਵਿਖਾ ਰਹੇ ਨੇ।
ਅਪਰ ਬਾਤ ਚਿਮ ਕਿਮ ਹੋਏ ਪਾਛੇ, ਅਬ ਮਤੰਗ ਜੋ ਜਾਚਨ ਬਾਛੇ,
ਬਾਕੀ ਗੱਲਾਂ ਤਾਂ ਜਿਵੇਂ ਕਿਵੇਂ ਬਾਅਦ ਵਿਚ ਹੁੰਦੀਆਂ ਰਹਿਣਗੀਆਂ ਜੋ ਹੋਣਗੀਆਂ, ਪਰ ਹੁਣ ਤਾਂ ਮੈਂ ਉਹਨਾਂ ਦੇ ਕੋਲੋਂ ਹਾਥੀ ਲੈਣਾ ਚਾਹੁੰਦਾ ਜਿਹੜਾ ਉਹਨਾਂ ਦਾ ਪ੍ਰਸ਼ਾਦੀ ਹਾਥੀ ਹੈ, ਮੈਂ ਉਹਨੂੰ ਬੜਾ ਪਸੰਦ ਕੀਤਾ, ਮੇਰੇ ਮਨ ਨੂੰ ਹਾਥੀ ਬੜਾ ਚੰਗਾ ਲੱਗਾ, ਮੈਂ ਉਹਦੇ ਤੇ ਸਵਾਰ ਹੋਣਾ ਚਾਹੁੰਦਾ, ਉਹਨੂੰ ਆਪਣੀ ਰਾਜ ਸਭਾ ਦਾ ਸ਼ਿੰਗਾਰ ਬਣਾਉਣਾ ਚਾਹੁੰਦਾ ਹਾਂ, ਹੁਣ ਮੈਂ ਉਹਨਾਂ ਕੋਲੋਂ ਹਾਥੀ ਮੰਗਣਾ ਚਾਹੁੰਦਾ ਹਾਂ।
ਜਿਉਂ ਲੈਵੇ ਹਮੈ ਜ਼ਰੂਰ,
ਜ਼ਰੂਰ ਜਿਵੇਂ ਕਿਵੇਂ ਵੀ ਉਹ ਹਾਥੀ ਸਾਨੂੰ ਲੈਣਾ ਚਾਹੀਦਾ, ਉਹ ਮੈਂ ਲੈਣਾ ਚਾਹੁੰਦਾ ਹਾਂ।
ਜਿਸ ਤੇ ਕਹਿਬੋ ਹੋਵੇ ਪੂਰਾ,
ਇਹਦੇ ਨਾਲ ਮੇਰਾ ਕਿਹਾ ਹੋਇਆ ਬੋਲ ਪੂਰਾ ਹੋਵੇਗਾ।
ਇਸੇ ਮਸਲਤ ਮੋਏ ਬਤਾਵੋ, ਕਹਿ ਤੁਮ ਵਿਖੇ ਜਾਏ ਕੋ ਲਿਆਵੋ,
ਇਹਦੇ ਬਾਰੇ ਮੈਨੂੰ ਕੋਈ ਸਲਾਹ ਦਿਓ। ਬਾਕੀ ਗੱਲਾਂ ਤਾਂ ਕਹਿੰਦਾ ਆਪਾਂ ਬਾਅਦ ਵਿਚ ਕਰਾਂਗੇ। ਉਹ ਨਗਾਰਾ ਵਜਾਉਂਦੇ ਨੇ, ਫੌਜ ਉਹਨਾਂ ਨੇ ਰੱਖੀ ਹੋਈ ਹੈ, ਮਰਜ਼ੀ ਦੇ ਨਾਲ ਵਿਚਰਦੇ ਨੇ, ਉਹਨਾਂ ਦੇ ਨਗਰ ਤੇ ਟੈਕਸ ਲਾਉਣਾ, ਕਰ ਲਾਉਣਾ, ਇਹ ਗੱਲਾਂ ਤਾਂ ਸਾਰੀਆਂ ਬਾਅਦ ਦੀਆਂ ਨੇ। ਹੁਣ ਤੁਸੀਂ ਇਹਦੇ ਬਾਰੇ ਮੈਨੂੰ ਸਲਾਹ ਦਿਓ ਕਿ ਉਹ ਜਿਹੜਾ ਉਹਨਾਂ ਕੋਲ ਪ੍ਰਸ਼ਾਦੀ ਹਾਥੀ ਆ ਉਹ ਮੈਂ ਕਿਵੇਂ ਲਵਾਂ, ਕਿਵੇਂ ਪ੍ਰਾਪਤ ਕਰਾਂ, ਜਾਂ ਤੁਹਾਡੇ ਵਿਚੋਂ ਕੋਈ ਉੱਠ ਕੇ ਯਤਨ ਕਰੇ ਜਾ ਕੇ ਗੁਰੂ ਜੀ ਕੋਲੋਂ ਹਾਥੀ ਮੰਗ ਕੇ ਲੈ ਆਵੇ।
ਜੀ ਨਾ ਦੇ ਤੁਵਦੈ ਬਖੇੜਾ,
ਜੇ ਉਹਨਾਂ ਨੇ ਉਹ ਹਾਥੀ ਨਾ ਦਿੱਤਾ ਹੈ ਮੇਰੀ ਵੀ ਜਿੱਦ ਹੈ, ਜੇ ਉਹਨਾਂ ਨੇ ਉਹ ਹਾਥੀ ਨਾ ਦਿੱਤਾ ਤੇ ਉਹਨਾਂ ਨਾਲ ਬੜਾ ਵੱਡਾ ਭਾਰੀ ਬਖੇੜਾ ਮੇਰਾ ਵਧੇਗਾ।
ਕਰਨ ਜੀ ਦਲ ਕੋ ਬਲ ਤਿਸ ਮੇਰਾ,
ਫਿਰ ਮੈਂ ਆਪਣੇ ਦਲ ਦਾ ਬਲ ਵਿਖਾਵਾਂਗਾ ਉਹਨਾਂ ਨੂੰ, ਆਪਣੀ ਫੌਜ ਦੀ ਤਾਕਤ ਫਿਰ ਮੈਂ ਉਹਨਾਂ ਨੂੰ ਵਿਖਾਵਾਂਗਾ।
ਇਸ ਦਿਸ਼ਤੇ ਓਰੜ ਕਰ ਆਹਰ,
ਮੇਰੇ ਵੱਲੋਂ ਜਿਹੜਾ ਵੀ ਉਦਮ ਕਰਕੇ ਚੜਾਈ ਕਰੀਏ, ਏਦਾਂ ਦਾ ਕੋਈ ਉਦਮ ਕਰਨਾ ਤਾਂ ਮੈਂ ਉਹ ਵੀ ਕਰਨ ਨੂੰ ਤਿਆਰ ਹਾਂ।
ਗਿਰ ਕੇ ਦੇਸ਼ ਨਿਕਾਸੈ ਬਾਹਰ,
ਮੈਂ ਆਪਣੇ ਵੱਲੋਂ ਪੂਰਾ ਆਹਰ ਕਰਕੇ ਆਪਣੀ ਇਸ ਪਹਾੜੀ ਰਿਆਸਤ ਦੇ ਦੇਸ਼ ਵਿਚੋਂ ਉਹਨਾਂ ਨੂੰ ਬਾਹਰ ਕੱਢ ਦਿਆਂਗਾ, ਉਹਨਾਂ ਨੂੰ ਆਪਣੀ ਰਿਆਸਤ ਵਿਚ ਰਹਿਣ ਨਹੀਂ ਦਿਆਂਗਾ।
ਭੀਮ ਚੰਦ ਕੋ ਕਹਿਬੋ ਕਹਿਣ ਕੁਟਾਲਾ,
ਇੱਦਾਂ ਜਦੋਂ ਭੀਮ ਚੰਦ ਬੜੇ ਭੈੜੇ ਤਰੀਕੇ ਨਾਲ ਬੋਲਿਆ, ਜੋ ਇੱਕ ਰਾਜੇ ਨੂੰ ਇਹ ਗੱਲ ਸੋਭਦੀ ਨਹੀਂ ਹੈ, ਇਸ ਤਰ੍ਹਾਂ ਦੀ ਬਿਰਤੀ, ਖੋਟੀ ਬਿਰਤੀ ਇੱਕ ਰਾਜੇ ਨੂੰ ਨਹੀਂ ਸੋਭਦੀ ਕਿ ਜੇ ਉਹਦੀ ਪਰਜਾ ਵਿਚ, ਜੇ ਮੰਨ ਲਓ ਇੱਕ ਰਾਜਾ ਹੈ ਤਾਂ ਉਹਦੀ ਰਿਆਸਤ ਵਿਚ ਰਹਿਣ ਵਾਲੇ ਜਿਹੜੀ ਉਹਦੀ ਪਰਜਾ ਹਨ ਤੇ ਕਿਸੇ ਪਰਜਾ ਦੇ ਵਿਅਕਤੀ ਕੋਲ ਕੋਈ ਵਧੀਆ ਚੀਜ਼ ਹੈ ਤੇ ਰਾਜਾ ਉਹਦੇ ਕੋਲ ਵੇਖ ਕੇ ਖੁਸ਼ ਹੋ ਕੇ ਕਹੇ ਵੀ ਮੇਰੇ ਕੋਲ ਹੋਣੀ ਚਾਹੀਦੀ, ਇਹਦੇ ਕੋਲ ਕਿਉਂ ਹੈ, ਇਹ ਰਾਜੇ ਦੀ ਕੂੜ ਬਿਰਤੀ ਹੈ, ਇੱਕ ਰਾਜੇ ਨੂੰ ਇਹ ਕੰਮ ਨਹੀਂ ਸੋਭਦਾ। ਰਾਜੇ ਭੀਮ ਚੰਦ ਦਾ ਇਹ ਕੁਟਾਲ ਪੁਣਾ, ਇਹਦੇ ਜਿਹੜੇ ਵਜ਼ੀਰ ਬੈਠੇ ਸੀ, ਇਹਦੇ ਜਿਹੜੇ ਨਾਲ ਸਲਾਹਕਾਰ ਬੈਠੇ ਸੀ, ਉਨ੍ਹਾਂ ਨੇ ਸੁਣਿਆ ਹੈ।
ਸੁਣਿਓ ਮੁਸਾਹਿਬ ਸਭ ਤਿਸ ਕਾਲਾ,
ਸਾਰੇ ਮੁਸਾਹਿਬਾਂ ਨੇ ਚੰਗੀ ਤਰ੍ਹਾਂ ਧਿਆਨ ਨਾਲ ਭੀਮ ਚੰਦ ਦੀਆਂ ਗੱਲਾਂ ਸੁਣੀਆਂ।
ਰਾਜੇ ਤੀਰ ਵਜ਼ੀਰ ਸਾਦੀ ਰੰਗ,
ਲਾਗੇ ਜਿਹੜਾ ਬੜਾ ਸਿਆਣਾ ਵਜ਼ੀਰ ਸੀ ਇਹਦਾ, ਉਹ ਬੋਲਿਆ ਬੜੇ ਧੀਰਜ ਦੇ ਨਾਲ, ਕਹਿਣ ਲੱਗਾ
ਬੋਲਿਓ ਦੈਬੋ ਬੁੱਧ ਗਈ ਰੰਗ,
ਡੂੰਗੀ ਬੁੱਧੀ ਦੇਣ ਵਾਸਤੇ, ਸਦ ਬੁੱਧੀ ਦੇਣ ਵਾਸਤੇ। ਸਿਆਣੇ ਵਜ਼ੀਰ ਦਾ ਮਤਲਬ ਵਜ਼ੀਰ ਦਾ ਇਹੀ ਹੁੰਦਾ ਜਿਹੜਾ ਚੰਗੀ ਸਲਾਹ ਦੇਵੇ। ਜਿਹੜਾ ਖੋਟੀ ਸਲਾਹ ਦੇ ਕੇ ਰਾਜੇ ਨੂੰ ਭ੍ਰਸ਼ਟ ਕਰੇ, ਉਹ ਵਜ਼ੀਰ ਨਹੀਂ ਕਹਾਣ ਦਾ ਹੱਕਦਾਰ। ਇਹ ਸਿਆਣਾ ਵਜ਼ੀਰ ਸੀ, ਰਾਜੇ ਭੀਮ ਚੰਦ ਨੂੰ ਬੁੱਧੀ ਦੇਣ ਵਾਸਤੇ ਬੋਲਿਆ, ਕਹਿਣ ਲੱਗਾ
ਤੁਮਕੋ ਚਿਤ ਨਹੀਂ ਅਸ ਬਾਤੀ,
ਕਹਿਣ ਲੱਗਾ ਹੇ ਰਾਜਨ ਤੈਨੂੰ ਇਹ ਗੱਲ ਚੰਗੀ ਨਹੀਂ ਹੈ ਜਿਹੜੀ ਤੂੰ ਇਹ ਗੱਲ ਕਹਿ ਰਿਹਾ ਨਾ, ਇਹੋ ਜਿਹੀਆਂ ਗੱਲਾਂ ਤੇਰੇ ਵਰਗੇ ਰਾਜਿਆਂ ਨੂੰ ਨਹੀਂ ਸੋਭਦੀਆਂ।
ਗੁਰਸੰਗ ਵੈਰ ਕਰਨ ਬਖਿਆ ਤੇ,
ਪ੍ਰਗਟ ਹੀ ਗੁਰੂ ਜੀ ਦੇ ਨਾਲ ਵੈਰ ਕਰਨਾ ਚਾਹੁੰਦਾ, ਪ੍ਰਗਟ ਹੀ ਉਹਨਾਂ ਦੇ ਨਾਲ ਦੁਸ਼ਮਣੀ ਕਰਨਾ ਚਾਹੁੰਦਾ ਹੈ।
ਸ੍ਰੀ ਗੁਰੂ ਨਾਨਕ ਕੀ ਇਹ ਗਾਦੇ, ਨਿੰਦਾ ਖੇਦ ਲੈ ਬਨ ਬਾਦੇ।
ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਜਿਸ ਗੱਦੀ ਤੇ ਮਹਾਰਾਜ ਗੁਰੂ ਕਲਗੀਧਰ ਜੀ ਬੈਠੇ ਨੇ, ਉਹ ਗੱਦੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਤੇ ਉਨ੍ਹਾਂ ਦੀ ਨਿੰਦਾ ਕਰਕੇ, ਉਨ੍ਹਾਂ ਦੇ ਨਾਲ ਵਿਖਾਦ ਕਰਕੇ ਤੂੰ ਜਗਤ ਦੇ ਵਿਚ ਆਪਣੇ ਨਿੰਦਾ ਹੀ ਕਰਾਏਗਾ, ਲੋਕ ਤੈਨੂੰ ਹੀ ਨਿੰਦਾ ਕਰਕੇ ਮਾੜਾ ਕਹਿਣਗੇ।
ਕਰਾਮਾਤ ਸਾਹਿਬ ਅਵਤਾਰਾ, ਜਿਨ ਆ ਗਏ ਨਮਰੀ ਜਗ ਸਾਰਾ।
ਉਹ ਕਰਾਮਾਤਾਂ ਦੇ ਸਾਹਿਬ ਨੇ, ਅਜਮਤਾਂ ਦੇ ਮਾਲਕ ਨੇ, ਸਾਰਾ ਜਗਤ ਜ਼ਾਹਰ ਤੌਰ ਤੇ ਉਨ੍ਹਾਂ ਦੇ ਚਰਨਾਂ ਵਿਚ ਨਿਮਰੀ ਭੂਤ ਹੁੰਦਾ, ਉਨ੍ਹਾਂ ਦੇ ਚਰਨਾਂ ਵਿਚ ਵਿਨਿਮਰ ਹੋ ਕੇ ਉਨ੍ਹਾਂ ਨੂੰ ਨਮਸਕਾਰਾਂ ਕਰਦਾ ਹੈ।
ਦਾਸ ਬਣੇ ਬਾਚਤ ਸਭ ਪਾਵੇ,
ਜੇ ਉਨ੍ਹਾਂ ਦਾ ਕੋਈ ਦਾਸ ਬਣ ਜਾਏ ਤੇ ਦਾਸ ਬਣ ਕੇ ਜੋ ਕੋਈ ਮਨ ਚ ਇੱਛਾ ਕਰਦਾ ਉਨ੍ਹਾਂ ਕੋਲੋਂ ਮਿਲ ਜਾਂਦਾ, ਉਨ੍ਹਾਂ ਕੋਲੋਂ ਪ੍ਰਾਪਤ ਹੋ ਜਾਂਦਾ।
ਬਾਤ ਕਰੇ ਠੀਕ ਕੀ ਨਿਸ਼ਟਾਵੇ,
ਜੇ ਕੋਈ ਉਨ੍ਹਾਂ ਨਾਲ ਝਗੜਾ ਕਰੇ, ਵਾਦ ਕਰੇ, ਤੇ ਜਿਹੜੀ ਚੀਜ਼ ਆਪਣੇ ਕੋਲ ਹੁੰਦੀ ਹੈ ਨਾ, ਉਹ ਵੀ ਨਸ਼ਟ ਹੋ ਜਾਂਦੀ ਹੈ। ਹਾਂ, ਜੇ ਦਾਸ ਬਣ ਕੇ ਭਾਵਨਾ ਕਰੇ ਤਾਂ ਜੋ ਚਾਹੇ ਮਰਜ਼ੀ ਮਿਲ ਸਕਦਾ, ਤੇ ਜੇ ਕੋਈ ਬਾਤ ਕਰੇ ਉਹਨਾਂ ਦੇ ਨਾਲ, ਤੇ ਜਿਹੜੀਆਂ ਆਪਣੇ ਕੋਲ ਪਹਿਲੀਆਂ ਵਸਤੂਆਂ ਨੇ ਉਹ ਵੀ ਸਾਰੀਆਂ ਖਤਮ ਹੋ ਜਾਂਦੀਆਂ ਨੇ, ਨਸ਼ਟ ਹੋ ਜਾਂਦੀਆਂ ਨੇ।
ਕਹਾ ਬਾਤ ਕੁੰਚਰ ਕੀ ਹੈ,
ਇਹ ਰਾਜਾ ਭੀਮ ਚੰਦ ਇੱਕ ਹਾਥੀ ਦੀ ਕਿੱਡੀ ਕੁ ਗੱਲ ਹੁੰਦੀ, ਤੂੰ ਰਾਜਾ ਹੈ ਇੰਨਾ ਵੱਡਾ, ਇੱਕ ਹਾਥੀ ਤੇਰੇ ਵਾਸਤੇ ਕੀ ਅਹਿਮੀਅਤ ਰੱਖਦਾ, ਕੀ ਮਾਇਨੇ ਰੱਖਦਾ, ਇੱਕ ਹਾਥੀ ਦੀ ਕਿੰਨੀ ਕੁ ਵੱਡੀ ਗੱਲ ਹੈ।
ਜਿਸ ਬਿਨ ਅਟਕ ਕਾਜ ਕੋਰੈ,
ਬਸ ਤੇਰਾ ਕਿਹੜਾ ਕੰਮ ਅਟਕਿਆ ਹੋਇਆ ਜਿਹੜਾ ਉਸ ਹਾਥੀ ਬਿਨਾ ਪੂਰਾ ਨਹੀਂ ਹੁੰਦਾ। ਹੇ ਰਾਜਾ, ਜਾਂ ਤਾਂ ਮੰਨੀਏ ਨਾ ਵੀ ਤੇਰਾ ਕੋਈ ਕੰਮ ਰੁਕਿਆ ਹੋਇਆ ਵੀ ਹੁੰਦਾ ਹੀ ਨਹੀਂ, ਉਹ ਹਾਥੀ ਆਏਗਾ ਤਾਂ ਹੋਵੇਗਾ। ਕਹਿੰਦੇ ਐਸਾ ਕਿਹੜਾ ਕੰਮ ਹੈ ਤੇਰਾ ਜਿਹੜਾ ਉਸ ਹਾਥੀ ਬਿਨਾਂ ਅਟਕਿਆ ਹੋਇਆ।
ਤੁਮ ਰਾਜੇ ਪਾਲੋ ਨਿਜ ਧਰਨੇ,
ਤੂੰ ਰਾਜਾ, ਇੱਕ ਰਾਜੇ ਦਾ ਕਰਤੱਵ ਹੁੰਦਾ ਵੀ ਆਪਣੀ ਜ਼ਮੀਨ ਨੂੰ ਪਾਲਣਾ, ਆਪਣੀ ਪ੍ਰਜਾ ਨੂੰ ਪਾਲਣਾ, ਨਾ ਕਿ ਆਪਣੀ ਪ੍ਰਜਾ ਨੂੰ ਦੁੱਖ ਦੇਣੇ, ਨਾ ਕਿ ਆਪਣੀ ਪ੍ਰਜਾ ਕੋਲੋਂ ਲੁੱਟ ਕਸੁੱਟ ਕਰਨੀ, ਇਹ ਇੱਕ ਰਾਜੇ ਦਾ ਧਰਮ ਨਹੀਂ ਹੈ।
ਚਾਹੀਏ ਅਦਕ ਧੀਰ ਕੋ ਧਰਨੇ,
ਤੈਨੂੰ ਧੀਰਜ ਰੱਖਣਾ ਚਾਹੀਦਾ, ਤੈਨੂੰ ਧੀਰਜ ਧਾਰਨ ਕਰਕੇ ਧੀਰਜੀ ਹੋ ਕੇ ਰਹਿਣਾ ਚਾਹੀਦਾ।
ਰਾਜਨੀਤ ਕੋ ਵਰਤਨ ਵਾਰੇ,
ਜਿਹੜੇ ਰਾਜਨੀਤੀ ਵਿਚ ਵਰਤਣ ਵਾਲੇ ਨੇ ਨਾ, ਰਾਜਨੀਤੀ ਦੇ ਚੰਗੇ ਸਿਆਣੇ, ਚੰਗੇ ਉਸਤਾਦ ਨੇ ਰਾਜਨੀਤੀ ਦੇ,
ਸਰਬ ਸ਼ਾਸਨ ਸੁਣੋ ਸੁਧਾਰੇ,
ਉਹਨਾਂ ਰਾਜਨੀਤੀਆਂ ਦੇ ਵਰਤਣ ਵਾਲਿਆਂ ਦੀਆਂ ਗੱਲਾਂ ਤੇ ਸ਼ਾਸਤਰ ਜਿਹੜੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਣ ਤੇ ਧਿਆਨ ਨਾਲ ਜਾਣ।
ਦਵੈਸ਼ ਕੇ ਸੰਧੀ ਕਰਨ ਕੇ ਸੰਗਾ,
ਇਹ ਸੋਚਣਾ ਚਾਹੀਦਾ ਇੱਕ ਰਾਜਨੀਤੀ ਦੇ ਨਾਲ ਵਿਚਾਰ ਕਰਕੇ ਕਿ ਕਿਹਦੇ ਨਾਲ ਲੜਾਈ ਕੀਤਿਆਂ, ਝਗੜਾ ਕੀਤਿਆਂ ਮੇਰਾ ਲਾਭ ਹੁੰਦਾ, ਔਰ ਕਿਹਦੇ ਨਾਲ ਸੰਧੀ ਕੀਤਿਆਂ ਮੇਰਾ ਨੁਕਸਾਨ ਹੁੰਦਾ ਜਾਂ ਨਫਾ ਹੁੰਦਾ ਹੈ। ਇਹਦੀ ਵਿਚਾਰ ਇੱਕ ਰਾਜੇ ਨੂੰ ਆਪਣੀ ਸਿਆਣਪ ਨਾਲ ਕਰਨੀ ਚਾਹੀਦੀ ਹੈ।
ਜਿੱਤੇ ਉਨ ਚਿੱਤ ਵਿਚਾਰ ਹੋ ਚੰਗਾ,
ਇਹ ਉਚਿਤ ਤੇ ਅਨਉਚਿਤ ਦੀ ਗੱਲ ਤੈਨੂੰ ਚੰਗੀ ਤਰ੍ਹਾਂ ਵਿਚਾਰ ਲੈਣੀ ਚਾਹੀਦੀ ਹੈ। ਰਾਜਾ ਭੀਮ ਚੰਦ,
ਬਨੋ ਬਿਰੋਧੀ ਗੁਰ ਕੇ ਜਬੈ,
ਇਹ ਰਾਜਾ ਇਹ ਦੱਸ, ਜੇ ਤੂੰ ਗੁਰੂ ਜੀ ਦਾ ਵਿਰੋਧੀ ਬਣੇਗਾ, ਉਨ੍ਹਾਂ ਦਾ ਦੁਸ਼ਮਣ ਬਣੇਗਾ, ਉਨ੍ਹਾਂ ਦੇ ਬਰ ਖਿਲਾਫ ਜੰਗ ਦੀ ਮੁਹਿੰਮ ਛੇੜੇਗਾ,
ਹਾਸਲ ਕਾ ਹੋਏ ਤੁਮ ਤਬੈ,
ਦੱਸ ਤੈਨੂੰ ਕੀ ਹਾਸਲ ਹੋਵੇਗਾ, ਜਿਹੜਾ ਕੋਈ ਤੈਨੂੰ ਰਾਜ ਮਿਲਣਾ, ਕੋਈ ਰਿਆਸਤ ਮਿਲ ਜਾਣੀ ਹੈ, ਉਨ੍ਹਾਂ ਨਾਲ ਲੜ ਕੇ ਤੈਨੂੰ ਕੋਈ ਲਾਭ ਤਾਂ ਨਹੀਂ, ਨੁਕਸਾਨ ਹੀ ਹੈ। ਲੋਕਾਂ ਵੱਲੋਂ ਨਿੰਦਾ ਹੀ ਹੋਣੀ ਆ, ਪਰਜਾ ਦੇ ਵਿਚ ਤੈਨੂੰ ਮਾੜਾ ਹੀ ਗਿਣਿਆ ਜਾਣਾ, ਲਾਭ ਤਾਂ ਤੈਨੂੰ ਕੋਈ ਨੀ ਹੋਣਾ, ਮੁਨਾਫਾ ਤਾਂ ਤੈਨੂੰ ਕੋਈ ਨੀ ਹੋਣਾ।
ਨਾਹਕ ਪਾਵੋ ਗਰੇ ਲੜਾਈ,
ਕਰਕੇ ਨਾਹਕ ਬਿਨਾਂ ਕਾਰਨ ਤੋਂ ਇਹ ਲੜਾਈ ਤੂੰ ਆਪਣੇ ਗਲ ਵਿਚ ਕਿਉਂ ਪਾਉਣਾ। ਇਹ ਰਾਜਾ ਭੀਮ ਚੰਦ, ਲੜਾਈ ਵਿਚ ਤੇਰਾ ਕੋਈ ਫਾਇਦਾ ਹੀ ਨਹੀਂ ਹੈ। ਹਾਂ ਕੋਈ ਫਾਇਦਾ ਹੁੰਦਾ ਹੋਵੇ ਵੀ ਕੋਈ ਰਿਆਸਤ ਤੈਨੂੰ ਮਿਲਦੀ ਹੋਵੇ, ਕੋਈ ਰਾਜ ਦਾ ਇਲਾਕਾ ਤੈਨੂੰ ਮਿਲਦਾ ਹੋਵੇ, ਫਿਰ ਅਸੀਂ ਵੀ ਤੈਨੂੰ ਕਹੀਏ ਕਿ ਹਾਂ ਲੜਨਾ ਚਾਹੀਦਾ। ਪਰ ਜਦੋਂ ਤੈਨੂੰ ਕੋਈ ਫਾਇਦਾ ਹੀ ਨਹੀਂ ਹੈ, ਲਾਭ ਹੀ ਨਹੀਂ ਹੈ, ਤੇ ਨਾਹਕ ਬਿਨਾਂ ਕਾਰਨ ਤੋਂ ਇਹ ਲੜਾਈ ਤੂੰ ਆਪਣੇ ਗਲ ਚ ਕਿਉਂ ਪਾਉਣਾ।
ਕੋ ਜਾਣੇ ਕੈਸਿਓ ਬਣ ਜਾਏ,
ਕੀ ਜਾਣੀਏ ਉੱਥੇ ਕੀ ਹੋ ਜਾਏ। ਮੰਨ ਲਓ ਜੇ ਤੂੰ ਲੜਾਈ ਕਰਨ ਚਲਾ ਵੀ ਜਾਏ, ਤੇ ਲੜਾਈ ਵਿਚ ਤਾਂ ਦੋਵਾਂ ਦੇ ਹੱਥਾਂ ਦੇ ਵਿਚ ਜ਼ੋਰ ਹੁੰਦਾ। ਹੋ ਸਕਦਾ ਉਹ ਜਿੱਤ ਜਾਣ ਤੇ ਤੂੰ ਹਾਰ ਜਾਏ, ਤੇ ਫਿਰ ਤੇਰੇ ਪੱਲੇ ਕੀ ਰਹੇਗਾ। ਜੇ ਤੂੰ ਹਾਰ ਗਿਆ ਤੇ ਫਿਰ ਤੇਰੇ ਪੱਲੇ ਕੀ ਰਹੇਗਾ, ਤੈਨੂੰ ਕੀ ਮਿਲੇਗਾ।
ਅਪਰ ਸੁਣੋ ਤੁਮ ਕਹੋ ਇੱਕ ਬਾਛੀ,
ਹੇ ਰਾਜਾ ਤੇਰੇ ਭਲੇ ਦੀ ਗੱਲ ਮੈਂ ਤੈਨੂੰ ਕਹਿਣਾ, ਤੇਰੀ ਜਿਹੜੀ ਭਲੇ ਦੀ ਗੱਲ ਹੈ, ਜਿਹਦੇ ਤੇਰਾ ਲਾਭ ਹੀ ਲਾਭ ਹੈ, ਉਹ ਤੈਨੂੰ ਮੈਂ ਕਹਿ ਦਿਆਂ, ਉਹ ਤੂੰ ਪੱਲੇ ਕਰ ਬੰਨ ਲੈ ਆਪਣੀ ਗੱਲ।
ਜੇ ਗੁਰਸੰਗ ਸੰਦ ਕੋ ਬਾਛੀ,
ਹਾਂ ਜੇ ਤੂੰ ਗੁਰੂ ਜੀ ਨਾਲ ਮੇਲ ਕਰ ਲੈ, ਲੜਾਈ ਨਾ ਕਰ ਉਹਨਾਂ ਨਾਲ ਮੁਲਾਕਾਤ ਕਰਕੇ ਰੱਖ, ਉਹਨਾਂ ਨਾਲ ਸੰਧੀ ਕਰਕੇ ਰੱਖ, ਮੇਲ ਕਰਕੇ ਰੱਖ।
ਆਏ ਗਿਰੇ ਸਿਰ ਜੇ ਮੈਂ ਪਾਲਾ, ਤੂੰ ਪਰ ਸਕੇ ਨਾ ਬਲ ਕੋ ਕਾਲਾ।
ਜੇ ਕੋਈ ਦੂਜਾ ਪਹਾੜੀ ਰਾਜਾ ਤੇਰੇ ਤੇ ਚੜ ਕੇ ਵੀ ਆਏਗਾ, ਤੇ ਜੇ ਤੂੰ ਗੁਰੂ ਜੀ ਨਾਲ ਮੇਲ ਰੱਖਿਆ ਹੋਵੇਗਾ, ਤੇ ਉਹ ਪਹਾੜੀ ਰਾਜੇ ਵੀ ਡਰਨਗੇ ਕਿ ਇਹਨਾਂ ਕੋਲ ਦੋਹਰੀ ਫੌਜ ਹੈ। ਤੇਰੀ ਫੌਜ ਤਾਂ ਹੈ ਹੀ ਆ, ਗੁਰੂ ਜੀ ਕੋਲ ਵੀ ਫੌਜ ਹੈ, ਉਹਨਾਂ ਕੋਲ ਵੀ ਸਿਪਾਹੀ ਨੇ। ਇਸ ਕਰਕੇ ਤੈਨੂੰ ਉਹਨਾਂ ਕੋਲੋਂ ਇਹ ਫਾਇਦਾ ਲੈਣਾ ਚਾਹੀਦਾ, ਰਾਜਨੀਤਿਕ ਤੌਰ ਤੇ ਇਹ ਲਾਭ ਲੈਣਾ ਚਾਹੀਦਾ। ਇੱਕ ਹਾਥੀ ਬਿਨਾਂ ਤਾਂ ਤੇਰਾ ਸਾਰੀ ਰਿਹਾ, ਉਹਦੇ ਬਿਨਾਂ ਤੇਰਾ ਕੀ ਅਟਕਿਆ ਹੋਇਆ।
ਕਲਗੀ ਧਰ ਕੋ ਰਹਿ ਦਬਾਓ,
ਇਹਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਬਾਓ ਰਹੇਗਾ ਉਹਨਾਂ ਦੂਜਿਆਂ ਰਾਜਿਆਂ ਤੇ, ਉਹਨਾਂ ਦਾ ਪ੍ਰਭਾਵ ਰਹੇਗਾ, ਤੇ ਉਹਨਾਂ ਦੇ ਦਬਾਓ ਕਰਕੇ ਕੋਈ ਰਾਜਾ ਤੇਰੇ ਸਾਹਮਣੇ ਖੰਘੇਗਾ ਨਹੀਂ, ਤੇਰੇ ਸਾਹਮਣੇ ਸਿਰ ਚੁੱਕਣ ਦੀ ਹਿੰਮਤ ਨਹੀਂ ਕਰੇਗਾ।
ਦੇਸ਼ ਨਕਾਲ ਸਕੈ ਕੋ ਪਾਓ,
ਕੋਈ ਰਾਜਾ ਤੇਰੇ ਦੇਸ਼ ਤੇ ਹਮਲਾ ਨਹੀਂ ਕਰੇਗਾ।
ਚਿਤ ਮੈਂ ਕਰੋ ਵਿਚਾਰ ਵਿਸਾਲਾ, ਰਾਜਨੀਤ ਕੀ ਜਿਮ ਹੈ ਚਾਲਾ।
ਇਹ ਵਿਚਾਰ ਤੂੰ ਆਪਣੇ ਚਿਤ ਵਿਚ ਰਾਜਾ ਭੀਮ ਚੰਦ ਚੰਗੀ ਤਰ੍ਹਾਂ ਕਰ ਲੈ। ਇਹ ਰਾਜਨੀਤੀ ਦੀ ਚਾਲ ਹੈ ਜਿਹੜੀ ਮੈਂ ਤੈਨੂੰ ਦੱਸ ਰਿਹਾ, ਇਹ ਗੂੜੀ ਰਾਜਨੀਤੀ ਹੈ, ਉਹ ਮੈਂ ਤੈਨੂੰ ਦੱਸ ਰਿਹਾ। ਇਸ ਚਾਲ ਨੂੰ ਤੂੰ ਚੰਗੀ ਤਰ੍ਹਾਂ ਸਮਝ ਲੈ, ਜਾਣ ਲੈ।
ਬਦ ਪਾਗਨ ਜਾਨੋ ਇਹ ਧਰਾ, ਜਿਸ ਤੇ ਆਨ ਗੁਰੂ ਪਗ ਧਰਾ।
ਸਮਝ ਕਿ ਤੇਰੀ ਇਹ ਜਿਹੜੀ ਰਿਆਸਤ ਦੀ ਜ਼ਮੀਨ ਹੈ, ਕਿੰਨੇ ਵੱਡਿਆਂ ਭਾਗਾਂ ਵਾਲੀ ਹੈ, ਕਿ ਜਿਸ ਜ਼ਮੀਨ ਤੇ ਆ ਕੇ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ। ਤੂੰ ਤਾਂ ਇਹ ਸਮਝ, ਇਹ ਜਾਣ ਕਿ ਤੇਰੇ ਕਿੰਨੇ ਵੱਡੇ ਭਾਗ ਨੇ ਹੇ ਰਾਜਾ ਭੀਮ ਚੰਦ, ਕਿ ਤੇਰੀ ਰਿਆਸਤ ਦੀ ਜ਼ਮੀਨ ਵਿਚ ਏਡੇ ਵੱਡੇ ਦਿਆਲੂ ਕਿਰਪਾਲੂ ਸਤਿਗੁਰੂ ਜੀ, ਮਹਾਨ ਤਪਸਵੀ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਹਨ।
ਚਲਿਓ ਆਏ ਜੇਠਾਂ ਜਗ ਜਾਲਾ,
ਵੇਖ ਕਿੰਨਾ ਜਗ, ਕਿੰਨੀ ਲੁਕਾਈ, ਕਿੰਨੀ ਦੁਨੀਆਂ ਉਹਨਾਂ ਦੇ ਚਰਨਾਂ ਵਿਚ ਚੱਲ ਕੇ ਆ ਰਹੀ, ਤੇ ਉਹ ਸੈਂਕੜੇ ਲੋਕ ਜਿਹੜੇ ਤੇਰੀ ਰਿਆਸਤ ਵਿਚ ਚੱਲ ਕੇ ਆਉਂਦੇ ਨੇ, ਤੇਰੀ ਰਿਆਸਤ ਵਿਚ ਆ ਕੇ ਖਰੀਦੋ ਫਰੋਖਤ ਕਰਦੇ ਨੇ, ਤੇਰੀ ਰਿਆਸਤ ਵਿਚ ਆਉਂਦੇ ਨੇ, ਇਹਦੇ ਨਾਲ ਤੈਨੂੰ ਹੀ ਲਾਭ ਹੁੰਦਾ, ਤੈਨੂੰ ਹੀ ਮੁਨਾਫਾ ਹੁੰਦਾ ਜਦੋਂ ਲੋਕ ਆਉਂਦੇ ਜਾਂਦੇ ਨੇ, ਇਹਦੇ ਨਾਲ ਤੇਰੇ ਦੇਸ਼ ਦੇ ਵਿਚ ਵਪਾਰ ਦਾ ਆਦਾਨ ਪ੍ਰਦਾਨ ਵੀ ਹੋ ਰਿਹਾ, ਇਹ ਵੀ ਲਾਭ ਹੈ। ਤੇ ਵੇਖ ਕਿੰਨਾ ਜਗਤ ਉਹਨਾਂ ਦੇ ਚਰਨਾਂ ਵਿਚ ਚੱਲ ਕੇ ਆਉਂਦਾ।
ਜੋ ਚਾਹਤ ਬਚਵੇ ਜਮ ਜਾਲਾ,
ਜਿਹੜਾ ਜੰਮਾਂ ਦੇ ਜਾਲ ਤੋਂ ਬਚਣਾ ਚਾਹੁੰਦਾ, ਜਿਹੜਾ ਵੀ ਕੋਈ ਮਾਈ ਭਾਈ, ਸਾਰੇ ਜਗਤ ਦੇ ਹਜ਼ਾਰਾਂ ਪ੍ਰਾਣੀ ਲੱਖਾਂ ਪ੍ਰਾਣੀ ਚੱਲ ਕੇ ਜੰਮਾਂ ਦੇ ਜਾਲਾਂ ਤੋਂ ਮੁਕਤ ਹੋਣ ਵਾਸਤੇ ਉਹਨਾਂ ਦੇ ਚਰਨਾਂ ਵਿਚ ਆਉਂਦੇ ਨੇ।
ਜੇ ਪੁਰਵਤ ਮਨ ਬਾਛਾ ਕਰੇ,
ਜੇ ਤੂੰ ਆਪਣੇ ਮਨ ਦੇ ਵਿਚ ਹਾਥੀ ਦੀ ਕਾਮਨਾ ਕਰਦਾ ਹੈ, ਏਦਾਂ ਦੇ ਉਹਨਾਂ ਦੇ ਕੋਲ ਤਾਂ ਜਿਹੜੀ ਵੀ ਕੋਈ ਬਾਛਾ ਕਰਕੇ ਜਾਂਦਾ, ਉਹ ਜਿਹੜੀ ਵੀ ਕੋਈ ਕਾਮਨਾ ਕਰਕੇ ਜਾਂਦਾ ਉਹ ਪੂਰੀ ਕਰਦੇ ਨੇ।
ਦਿਨ ਆਗੇ ਬਪਰੋ ਕਿਆ ਕਰੀ,
ਜਿਹੜੇ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ ਉਹਨਾਂ ਦੇ ਸਾਹਮਣੇ ਹਾਥੀ ਕੀ ਹੈ, ਜੇ ਉਹਨਾਂ ਨੇ ਦੇਣਾ ਵੀ ਹੁੰਦਾ ਤੈਨੂੰ ਦੇ ਦੇਣਾ ਸੀ। ਪਰ ਜੇ ਤੂੰ ਸ਼ੁਭ ਹੋ ਕੇ ਚੱਲਦਾ, ਭਾਵਨਾ ਧਾਰ ਕੇ ਚੱਲਦਾ, ਤੇ ਤੈਨੂੰ ਨਾ ਇਨਕਾਰ ਨਹੀਂ ਸੀ ਹੋਣਾ। ਇਹ ਭੀਮ ਚੰਦ, ਜੇ ਤੈਨੂੰ ਇਨਕਾਰ ਹੋਇਆ ਨਾ ਉਥੋਂ, ਤੇ ਤੇਰੀ ਆਪਣੀ ਮੰਦ ਭਾਵਨਾ ਕਰਕੇ ਤੇਰੀ ਕਪਟ ਬਿਰਤੀ ਕਰਕੇ। ਉਹਨਾਂ ਅੱਗੇ ਹਾਥੀ ਕੀ ਹੈ ਇੱਕ ਜਿਹੜੇ ਹਜ਼ਾਰਾਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਘੱਟ ਘੱਟ ਭੇਵ ਨ ਤਿੰਨ ਕੋ ਛਾਨਾ ਕਰਨ ਤੋਰ ਛਲ ਲੀ ਨ ਪਛਾਨਾ।
ਘੱਟ ਘੱਟ ਦਾ ਭੇਦ ਜਾਣਨ ਵਾਲੇ ਉਹਨਾਂ ਕੋਲੋਂ ਕੁਝ ਨੀ ਲੁਕਿਆ ਹੋਇਆ, ਤੇਰਾ ਜਿਹੜਾ ਛਲ ਸੀ ਉਹਨਾਂ ਨੇ ਚੰਗੀ ਤਰ੍ਹਾਂ ਜਾਣ ਲਿਆ, ਤੇਰਾ ਜਿਹੜਾ ਕਪਟ ਸੀ ਉਹਨਾਂ ਨੇ ਪਛਾਣ ਲਿਆ।
ਸਰਲ ਦੇਵ ਸੇਵਕ ਜਾਚੇ ਤੋ ਦੇਤ ਦੁਰਦ ਗੁਰ ਸਾਚੇ।
ਰਾਜਾ ਭੀਮ ਚੰਦ, ਮੈਂ ਇਹ ਵੀ ਗੱਲ ਤੈਨੂੰ ਦਾਵੇ ਨਾਲ ਕਹਿਣਾ, ਜੇ ਤੂੰ ਸਰਲ ਹਿਰਦਾ ਕਰਕੇ ਭਾਵਨਾ ਨਾਲ ਉਹਨਾਂ ਕੋਲੋਂ ਹਾਥੀ ਮੰਗਦਾ ਨਾ, ਵਾਕਈ ਉਹਨਾਂ ਸ਼ਗਨ ਉਹਨਾਂ ਨੂੰ ਵਿਖਾਉਣ ਵਾਸਤੇ ਸਰਲ ਹਿਰਦੇ ਦੇ ਨਾਲ ਜੇ ਤੂੰ ਉਹਨਾਂ ਦੇ ਕੋਲੋਂ ਦੁਰਦ ਮੰਗਦਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੈਨੂੰ ਹਾਥੀ ਦੇ ਦੇਣਾ ਸੀ।
ਜੇ ਤੂੰ ਮਾਨੋਗੇ ਮਤ ਮੋਰਾ ਕਰਨ ਕਪਟ ਤੇ ਲਿਓ ਮਨ ਮੋੜਾ।
ਉਹਨਾਂ ਨੇ ਤੈਨੂੰ ਇਨਕਾਰ ਨਹੀਂ ਸੀ ਕਰਨਾ ਹਾਲੇ ਵੀ। ਇਹ ਰਾਜਾ ਭੀਮ ਚੰਦ, ਜੇ ਤੂੰ ਆਪਣਾ ਭਲਾ ਚਾਹੁੰਦਾ ਤਾਂ ਮੇਰਾ ਇਹ ਮਤ ਮੰਨ ਲੈ, ਮੇਰੀ ਇਹ ਸਲਾਹ ਚੰਗੀ ਤਰ੍ਹਾਂ ਪੱਲੇ ਬੰਨ ਲੈ, ਗੁਰੂ ਕਲਗੀਧਰ ਦੇ ਨਾਲ ਆਪਣੇ ਮਨ ਚ ਕਪਟ ਨਾ ਰੱਖੀ, ਉਹਨਾਂ ਪ੍ਰਤੀ ਆਪਣੇ ਮਨ ਦੇ ਵਿਚ ਕਿਸੇ ਵੀ ਪ੍ਰਕਾਰ ਦਾ ਕਪਟ ਨਾ ਰੱਖੀ। ਇਹ ਕਪਟਾਂ ਤੋਂ ਛਲ ਫਰੇਬਾਂ ਤੋਂ ਤੂੰ ਆਪਣਾ ਮਨ ਮੋੜ ਲੈ।
ਗੁਣੋ ਇਹ ਬ੍ਰਿੰਦ ਬਿਲਾਂ ਦੇ ਆਨੰਦੰ,
ਇਹਦੇ ਨਾਲ ਤੇਰੇ ਤੇ ਬੜਾ ਵੱਡਾ ਗੁਣ ਹੋਵੇਗਾ ਉਹਨਾਂ ਦਾ, ਤੇਰੇ ਤੇ ਬੜਾ ਵੱਡਾ ਮਹਾਨ ਪਰਉਪਕਾਰ ਹੋਵੇਗਾ ਔਰ ਤੇਰਾ ਜੀਵਨ ਆਨੰਦਮਈ ਹੋਵੇਗਾ।
ਗਮਨੋ ਦਰਸੋ ਪਈ ਆਨੰਦ,
ਆਇਆ ਕਰ ਉਹਨਾਂ ਦੇ ਕੋਲ, ਉਹਨਾਂ ਦੇ ਦਰਸ਼ਨ ਕਰਿਆ ਕਰ, ਆਨੰਦ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਚ ਜਾ ਕੇ ਉਹਨਾਂ ਦੇ ਦੀਦਾਰ ਕਰਕੇ ਖੁਸ਼ੀਆਂ ਲਿਆ ਕਰ।
ਮੈਂ ਜੇ ਮਾਨੋ ਬੈਰ ਸੰਭਾਰੇ,
ਰਾਜਾ ਭੀਮ ਚੰਦ, ਜੇ ਤੂੰ ਮੇਰੀਆਂ ਇਹ ਗੱਲਾਂ ਨਹੀਂ ਮੰਨਦਾ, ਆਪਣੇ ਮਨ ਵਿਚ ਉਹਨਾਂ ਪ੍ਰਤੀ ਵੈਰ ਰੱਖਦਾ, ਵਿਰੋਧ ਤੇ ਦੁਸ਼ਮਣੀ ਦੀ ਬਿਰਤੀ ਰੱਖਦਾ,
ਭਾਰੇ ਅਵਗਣ ਪਰੈ ਵਿਗਾਰੇ,
ਇਹਦੇ ਵਿਚ ਭਾਰੇ ਅਵਗਣ ਹੀ ਅਵਗਣ ਨੇ, ਜੇ ਉਹਨਾਂ ਨਾਲ ਵਿਗਾੜ ਕਰਦਾ ਤੇ ਬੜੇ ਅਵਗਣ ਨੇ। ਨਿੰਦਾ ਵੱਖਰੀ ਹੋਵੇਗੀ ਦੁਨੀਆਂ ਵਿਚ, ਸਮਾਜ ਵਿਚ, ਲੋਕਾਂ ਵਿਚ, ਆਪਣੀ ਪਰਜਾ ਦੇ ਵਿਚ ਤੇਰੀ ਹੇਠੀ ਹੋਵੇਗੀ, ਉਹ ਵੱਖਰੀ ਹੈ। ਜੇ ਹਾਰ ਗਿਆ ਜੰਗ ਦੇ ਮੈਦਾਨ ਵਿਚ ਹੋਰ ਭਾਰੀ ਨਿੰਦਾ। ਇਸ ਕਰਕੇ ਉਹਨਾਂ ਨਾਲ ਵੈਰ ਤੇ ਵਿਗਾੜ ਰੱਖਣ ਨਾਲ ਅਵਗਣ ਹੀ ਅਵਗਣ ਨੇ, ਕੋਈ ਗੁਣ ਨਹੀਂ ਹੈ।
ਸੇ ਬੋਲਿਓ ਪਦਾਰਥ ਚਾਰਾ,
ਉਹਨਾਂ ਦੀ ਸੇਵਾ ਕਰ ਹੈ ਰਾਜਾ ਭੀਮ ਚੰਦ। ਹਾਥੀ ਤਾਂ ਇਕ ਪਾਸੇ ਰਿਹਾ, ਉਹਨਾਂ ਦੀ ਸੇਵਾ ਕਰਕੇ ਤੈਨੂੰ ਚਾਰੇ ਪਦਾਰਥ ਪ੍ਰਾਪਤ ਹੋ ਜਾਣਗੇ, ਮੁਕਤੀ ਤੱਕ ਵੀ ਉਹਨਾਂ ਦੇ ਚਰਨਾਂ ਚ ਤੈਨੂੰ ਮਿਲ ਜਾਏਗੀ, ਪ੍ਰਾਪਤ ਹੋ ਜਾਏਗੀ।
ਚਾਰਾ ਚਲੈ ਨਜ਼ਮਤਵਾਰਾ,
ਕਰਾ ਮਾਤੀ ਨੇ ਉਹਨਾਂ ਤੇ ਤੇਰਾ ਕੋਈ ਚਾਰਾ ਨਹੀਂ ਚੱਲਣਾ। ਜੇ ਤੂੰ ਆਖੇ ਕਿ ਮੈਂ ਆਪਣਾ ਜ਼ੋਰ ਵਿਖਾਵਾਂਗਾ, ਤੇਰਾ ਕੋਈ ਜ਼ੋਰ, ਤੇਰਾ ਕੋਈ ਚਾਰਾ ਉਹਨਾਂ ਤੇ ਨਹੀਂ ਚੱਲਣਾ, ਉਹ ਅਜ਼ਮਤ ਵਾਲੇ ਹਨ।
ਵਾਰਾ ਸਾਰਾ ਆਏ ਨਾ 300,
ਉਹਨਾਂ ਦਾ ਵਾਰਾ ਪਾਰ ਜਾਣੀ ਕਿ ਤੂੰ ਬਰਾਬਰੀ ਨਹੀਂ ਕਰ ਸਕਦਾ। ਜੇ ਤੂੰ ਕਹੇ ਕਿ ਤੂੰ ਰਾਜਾ ਤੂੰ ਉਹਨਾਂ ਦੇ ਬਰਾਬਰ ਹੋ ਸਕਦਾ, ਤੂੰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ।
300 ਬਨ ਕਰ ਜਾਚਨ ਜਿਨਸੋ,
ਉਹਨਾਂ ਦੇ ਨਾਲ ਜੇ ਤੂੰ ਇਸ ਤਰ੍ਹਾਂ ਦੀ ਬਿਰਤੀ ਰੱਖ ਕੇ ਮੰਗਦਾ ਤੇ ਫਿਰ ਤੈਨੂੰ ਵੈਰ ਵਿਰੋਧ ਦੀ ਬਿਰਤੀ ਰੱਖ ਕੇ ਮੰਗਦਾ, ਫਿਰ ਨੀ ਕੁਝ ਮਿਲਣਾ, ਉਹਨਾਂ ਦੇ ਨਾ ਹੀ ਤੂੰ ਬਰਾਬਰੀ ਕਰ ਸਕਦਾ।
ਇਤਿਹਾਸਕ ਸਿੱਖਿਆ ਕੋ ਦੀਨ,
ਇਹਦਾ ਜਿਹੜਾ ਵਜ਼ੀਰ ਸੀ ਉਹਨੇ ਇਹ ਸਾਰੀ ਸਿੱਖਿਆ ਇਹਨੂੰ ਦਿੱਤੀ ਹੈ।
ਦੀਨ ਬਨੋ ਹਿਸਮਤ ਪ੍ਰਬੀਨ,
ਭੀਮ ਚੰਦ ਉਹਨਾਂ ਅੱਗੇ ਦੀਨ ਬਣ, ਉਹਨਾਂ ਅੱਗੇ ਹੰਕਾਰੀ ਨਾ ਬਣ ਕੇ ਜਾ, ਉਹਨਾਂ ਅੱਗੇ ਨਿਮਰਤਾ ਧਾਰਨ ਕਰਕੇ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਹੰਕਾਰੀਆਂ ਨੂੰ ਕੁਝ ਨਹੀਂ ਮਿਲਦਾ। ਇੱਥੇ ਜਿਹੜਾ ਕੋਈ ਹੰਕਾਰ ਕਰਕੇ ਆਵੇ ਨਾ ਕਿ ਮੈਂ ਰਾਜਾ ਹਾਂ ਬਾਦਸ਼ਾਹ ਹਾਂ, ਉਹਨਾਂ ਨੂੰ ਕੁਝ ਨਹੀਂ ਮਿਲਦਾ। ਇੱਥੇ ਤਾਂ ਜਿਹੜੇ ਹੰਕਾਰ ਨੂੰ ਛੱਡ ਕੇ ਨਿਮਾਣੇ ਬਣ ਕੇ ਆਉਂਦੇ ਨੇ, ਉਹਨਾਂ ਨਿਮਾਣਿਆਂ ਨੂੰ ਮਾਣ ਮਿਲਦਾ। ਇਹ ਗੁਰੂ ਨਾਨਕ ਦਾ ਘਰ ਹੈ ਭੀਮ ਚੰਦ, ਉਹਨਾਂ ਦੇ ਘਰ ਵਿਚ ਨਿਮਾਣਾ ਬਣ ਕੇ ਜਾ, ਦੀਨ ਹੋ ਕੇ ਉਹਨਾਂ ਦੇ ਚਰਨਾਂ ਵਿਚ ਨਮਸਕਾਰਾਂ ਕਰ।
ਬੀਨ ਬੀਨ ਕਰ ਗੁਰ ਗੁਣ ਮਤ ਲੀਨ,
ਚੁਣ ਚੁਣ ਕੇ ਉਹਨਾਂ ਦੇ ਵਿਚੋਂ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ।
ਲੀਨ ਆਨੰਦ ਜੇ ਗੁਰ ਰਸ ਪੀਨ,
ਜੇ ਤੂੰ ਗੁਰੂ ਸਾਹਿਬ ਨਾਲ ਰਸ ਰੱਖੇਗਾ, ਪ੍ਰੇਮ ਰੱਖੇਗਾ ਤੇ ਤੈਨੂੰ ਬੜੇ ਸ਼ੁਭ ਗੁਣਾਂ ਦੀ ਆਨੰਦ ਦੀ ਪ੍ਰਾਪਤੀ ਹੋਵੇਗੀ।
ਭੀਮ ਚੰਦ ਮਤ ਮੰਦ ਨਾ ਮਾਨੀ।
ਜਦੋਂ ਵਜ਼ੀਰ ਨੇ ਸਾਰੀਆਂ ਗੱਲਾਂ ਕਹੀਆਂ, ਜੋ ਇਹਦਾ ਖਾਸ ਵਜ਼ੀਰ ਸੀ ਪਰ ਖੋਟਾ ਸੀ ਭੀਮ ਚੰਦ ਹੰਕਾਰੀ, ਜਦੋਂ ਮਾੜੇ ਭਾਗ ਹੋਣ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਕਾਲ ਨੇੜੇ ਆਇਆ ਹੋਵੇ ਉਦੋਂ ਉਲਟੀ ਮਤ ਹੋ ਜਾਂਦੀ ਹੈ। ਭੀਮ ਚੰਦ ਨੇ ਇੱਕ ਵੀ ਗੱਲ ਨਹੀਂ ਮੰਨੀ।
ਮਾਨੀ ਮੈਂ ਰਾਜ ਮਦ ਪਾਨੀ।
ਔਰ ਇਹਨੂੰ ਆਪਣੇ ਰਾਜ ਦਾ ਹੰਕਾਰ ਹੈ, ਰਾਜ ਦੇ ਹੰਕਾਰ ਦੇ ਵਿਚ ਬੜਾ ਵੱਡਾ ਭਾਰੀ ਮਾਨੀ ਹੈ।
ਪਾਨੀ ਬੂੰਦ ਚਿਕਨ ਘੱਟ ਸਾਨੀ।
ਉਹ ਗੱਲ ਹੋਈ ਜਿਵੇਂ ਚਿਕਨਾਹਟ ਭਰੇ ਘੜੇ ਦੇ ਉੱਤੇ ਪਾਣੀ ਦੀਆਂ ਬੂੰਦਾਂ ਨੇ ਟਿਕਦੀਆਂ।
ਸਾਨੀ ਕਪਟ ਬੁੱਧ ਬਵਰਾਨੀ।
ਇਹਦੀ ਬੁੱਧੀ ਕਪਟ ਦੇ ਨਾਲ ਬੌਰੀ ਹੋਈ ਫਿਰਦੀ ਹੈ, ਪਾਗਲ ਹੋਇਆ ਫਿਰਦਾ ਭੀਮ ਚੰਦ ਕਪਟ ਤੇ ਛਲ ਤੇ ਹੰਕਾਰ ਦੇ ਨਾਲ। ਇਹਨੂੰ ਚੰਗੀ ਗੱਲ ਕੋਈ ਚੰਗੀ ਨਹੀਂ ਲੱਗੀ।
ਖੀਰੀ ਕਲਗੀ ਤਰ ਜਿਸ ਮਨ ਫੇਰਾ, ਫੇਰਾ ਫਿਰਿਓ ਨਾ ਗੁਰ ਕੋ ਨੇਰਾ।
ਜਿਹੜਾ ਮਨ ਗੁਰੂ ਕਲਗੀਧਰ ਨੇ ਆਪ ਹੀ ਫੇਰ ਦਿੱਤਾ ਹੋਵੇ, ਉਹ ਲੱਖ ਯਤਨ ਕਰੇ ਮੋੜ ਕੇ ਉੱਥੇ ਲਿਆਉਣ ਦਾ ਲਿਆ ਹੀ ਨਹੀਂ ਸਕਦਾ। ਕਲਗੀਆਂ ਵਾਲੇ ਨੇ ਆਪ ਨਿਯੰਤੇ ਤੇ ਆਪ ਹੀ ਨੇ ਨਾ, ਸਾਰਿਆਂ ਦੇ ਮਨਾਂ ਨੂੰ ਪ੍ਰੇਰਦੇ ਵੀ ਆਪ ਨੇ। ਤੇ ਕਹਿੰਦੇ ਜਿਨ੍ਹਾਂ ਨੇ ਆਪ ਹੀ ਕਲਗੀਧਰ ਨੇ ਮਨ ਫੇਰ ਦਿੱਤਾ ਹੋਵੇ ਭੀਮ ਚੰਦ ਦਾ, ਹੁਣ ਲੱਖ ਯਤਨ ਕਰਕੇ ਉੱਥੇ ਮੋੜ ਕੇ ਲਿਆਉਣਾ ਚਾਹੇ ਨਹੀਂ ਲਿਆ ਸਕਦਾ।
ਚਾਹਤ ਉੱਤਰ ਦੇ
ਆਪਣੇ ਵਜ਼ੀਰ ਨੂੰ ਉੱਤਰ ਦੇਣਾ ਚਾਹੁੰਦਾ ਹੈ।
ਜੀਰਨ ਬੈਸ ਜਾਨ ਬਿਨ ਤੀਰ।
ਦੇਖਿਆ ਵੀ ਇਹਦੀ ਲੰਮੀ ਉਮਰ ਹੈ, ਵਜ਼ੀਰ ਦੀ ਮੱਤ ਮਾਰੀ ਗਈ, ਬੁੱਢਾ ਹੋ ਗਿਆ। ਬੁੱਢਾ ਹੋ ਗਿਆ, ਸਤਰਾ ਬਤਰਿਆ ਗਿਆ, ਇਹਦੀ ਮੱਤ ਤੇ ਪੜਦਾ ਪੈ ਗਿਆ, ਹੁਣ ਇਹਨੂੰ ਗੱਲ ਕਰਨ ਦਾ ਢੰਗ ਨਹੀਂ ਰਿਹਾ।
ਗੁਰ ਸ਼ਰਧਾ ਤੇ ਮੈਂ ਕਚੇਰਾ।
ਭੀਮ ਚੰਦ ਸਤਿਗੁਰਾਂ ਦੀ ਸ਼ਰਧਾ ਵੱਲੋਂ ਵੱਡਾ ਕੱਚਾ ਹੈ।
ਚੇਰਾ ਬਣਿਓ ਨਾ ਭਾਗ ਜੇ ਮੰਦਿਰਾ।
ਭਾਗ ਹੀ ਮੰਦਿਰ ਸਨ, ਸਤਿਗੁਰਾਂ ਦਾ ਸੇਵਕ ਨਹੀਂ ਬਣ ਸਕਿਆ।
ਜਿਸ ਕੋ ਪ੍ਰਭੂ ਨੇ ਭਲਾ ਨਾ ਕਰਨਾ, ਕਰਨਾ ਕਿਨ ਪ੍ਰਾਪਤ ਗੁਰ ਸਰਨਾ।
ਪਰਮਾਤਮਾ ਨੇ ਜਿਹਦਾ ਭਲਾ ਹੀ ਨਾ ਕਰਨਾ ਹੋਵੇ, ਕਹਿੰਦੇ ਉਹ ਗੁਰੂ ਦੀ ਸ਼ਰਨ ਚ ਆਵੇ ਤੇ ਆਵੇ ਵੀ ਕਿਵੇਂ। ਗੁਰੂ ਦੀ ਸ਼ਰਨ ਵੀ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪ੍ਰਭੂ ਦੀ ਕਿਰਪਾ ਹੁੰਦੀ ਹੈ। ਪਰਮਾਤਮਾ ਦੀ, ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਗੁਰੂ ਸ਼ਰਨ ਨਹੀਂ ਮਿਲਦੀ। ਤੋ ਰਾਜਾ ਭੀਮ ਚੰਦ ਜਿਵੇਂ ਖੋਟੀ ਮੱਤ ਨਾਲ ਅੱਗੋਂ ਬੋਲਿਆ ਤੇ ਕਲਗੀਧਰ ਜੀ ਨਾਲ ਕਪਟ ਕਰਕੇ ਆਪਣਾ ਬਲ ਵਿਖਾਣਾ ਚਾਹੁੰਦਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।